अपना प्यार दिखाओ, सुरक्षितता नाल खरीदारी करो।
Ontario, yours to rediscover.
SOS Immigration and Settlement Services ਤੁਹਾਡੀਆਂ ਸਾਰੀਆਂ ਇਮੀਗ੍ਰੇਸ਼ਨ ਮਾਮਲਿਆਂ ਦਾ ਹੱਲ। ਸਟੂਡੈਂਟ ਵੀਜ਼ਾ, ਸਟੱਡੀ ਪਰਮਿਟ, LMIA, ਵਰਕ ਪਰਮਿਟ, ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਨੂੰ ਸਪਾਂਸਰ ਕਰਨਾ ਹੈ, ਨੈਨੀ ਜਾਂ ਫਿਰ ਵਿਜ਼ਟਰ ਵੀਜ਼ੇ ਤੇ ਅਪਲਾਈ ਕਰਨਾ ਚਾਹੁੰਦੇ ਹੋ, ਬਿਜ਼ਨਸ ਰਿਲੇਟਡ ਸਾਰੀ ਇਮੀਗ੍ਰੇਸ਼ਨ ਲਈ ਅੱਜੇ ਕਾਲ ਕਰੋ ਰਾਹੁਲ ਸਾਗਰ 647-80-20-22। ਇਹ ਤੁਹਾਨੂੰ ਪ੍ਰੋਫੈਸ਼ਨਲ, ਰਿਲਾਇਬਲ ਅਤੇ ਹਾਈ ਕੁਆਲਿਟੀ ਸਰਵਿਸਿਜ਼ ਦੇਣਗੇ। ਜੀ ਹਾਂ, 647-780-2022 ਜਾਂ ਫਿਰ ਪਹੁੰਚੋ 120 Woodstream Boulevard, Woodbridge.
टैक्स किवें ते किथे बचाया जा सकता है? CRA दा ऑडिट आ गया है। रियल स्टेट इन्वेस्टर हो, इन्वेस्टमेंट दी सही अकाउंटिंग ते मैक्सिमम टैक्स बचाना चाहुंदे हो, बैंक तो शर्त या लोन अप्रूव कराउण लई बिजनेस प्लान चाहीदी है, गल की कॉर्पोरेशन बिजनेस टैक्स, पर्सनल टैक्स, न्यू कॉर्पोरेशन सेटअप, बिजनेस लोन, फाइनेंसिंग, बुक कीपिंग दी जरूरत है, तां 20 साल तो बाद तजर्बेकार चार्टर्ड अकाउंटेंट हरचंद सिंह ग्रोवर CPA CA तुहाडी मदद लई तैयार हन।
8 ਵਜੇ ਤੱਕ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਟਰੱਕਾਂ ਦੀ ਤੁਸੀਂ ਰਿਪੇਅਰ ਕਰਾਉਣੀ ਹੈ ਤਾਂ ਤੁਸੀਂ ਰਣਜੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-625-0025 ਸਿਸਮਟ ਰੋਡ, ਮਿਸੀਸਾਗਾ। ਕੈਟ ਦੀਆਂ 4 ਬੈਟਰੀਆਂ ਕੇਵਲ $590 ਦੇ ਵਿੱਚ ਇੰਸਟਾਲ ਕਰਕੇ ਦਿੰਦੇ ਨੇ। ਹੋਰ ਟਰੱਕ ਟਾਇਰਾਂ 'ਤੇ ਵੀ ਕਾਫੀ ਡਿਸਕਾਊਂਟਡ ਆਫਰ ਚੱਲ ਰਹੇ ਨੇ, ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। 1715 ਸਿਸਮਟ ਰੋਡ, ਮਿਸੀਸਾਗਾ। 905-625-0055 ਇਹਨਾਂ ਦਾ ਨੰਬਰ ਹੈ ਜੀ। ਅਵਤਾਰ ਟਵਾਣਾ ਜੀ 30 ਸਾਲ ਤੋਂ ਵੱਧ ਰੀਅਲ ਸਟੇਟ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ। ਤੁਹਾਨੂੰ ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਅਵਤਾਰ ਟਵਾਣਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-800-2866 ਇਹਨਾਂ ਦਾ ਨੰਬਰ, 416-802-5866 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ ਜੀ। ਔਰ RB ਬਿਲਡਿੰਗ ਸਪਲਾਈ ਕੰਟਰੈਕਟਰ ਭਰਾ ਜ਼ਰੂਰ ਧਿਆਨ ਦੇਣ। ਕੰਸਟਰਕਸ਼ਨ ਦਾ ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੈ ਤਾਂ RB ਬਿਲਡਿੰਗ ਸਪਲਾਈ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ। 80 ਹੇਲ ਰੋਡ ਯੂਨਿਟ 1-3, ਕਾਫੀ ਡਿਸਕਾਊਂਟਡ ਪ੍ਰਾਈਜ਼ ਜਿਹੜੇ ਨੇ ਇਹਨਾਂ ਵੱਲੋਂ ਦਿੱਤੇ ਜਾ ਰਹੇ ਨੇ। ਕੰਸਟਰਕਸ਼ਨ ਦਾ ਕੋਈ ਵੀ ਸਮਾਨ ਹੋਵੇ, 905-454-8500 ਇਹਨਾਂ ਦਾ ਨੰਬਰ, 905-454-8500 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਔਰ ਪ੍ਰੈਸਟਨ ਕੰਸਟਰਕਸ਼ਨ, ਤੁਸੀਂ ਕੋਈ ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੈਸਟਨ ਕੰਸਟਰਕਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-796-4587 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੰਦਾਂ ਦੀ ਸੇਵਾਵਾਂ ਦੇ ਲਈ ਡਾਕਟਰ ਸਮਰੀਤ ਕੌਰ ਰੰਧਾਵਾ ਡੈਂਟਿਸਟਰੀ ਤੋਂ। 905-794-5111 ਤੁਸੀਂ ਇਹਨਾਂ ਦੇ ਨਾਲ ਇੱਕ ਵਾਰੀ ਪਹਿਲਾਂ ਅਪੁਆਇੰਟਮੈਂਟ ਸੈਟਅਪ ਕਰ ਲਓ, ਫਿਰ ਤੁਸੀਂ ਇਹਨਾਂ ਦੀ ਲੋਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ। 10 ਸਕੁਅਰ ਐਲਿਸ ਡਰਾਈਵ ਯੂਨਿਟ 5-6 ਵਿਖੇ ਸਥਿਤ ਨੇ। 905-794-5111। ਔਰ ਸਿਕਿਉਰਿਟੀ ਕੈਮਰੇ ਇੰਸਟਾਲ ਕਰਾਉਣੇ ਨਾਲ ਟੈਕਸ ਪੀਰੀਅਡ ਤੋਂ ਬਹੁਤ ਵਧੀਆ ਸੇਵਾਵਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਜੀ। 905-621-4100 ਟੈਕਸ ਪੀਰੀਅਡ, 905-621-4100 ਬਹੁਤ ਹੀ ਪ੍ਰੋਫੈਸ਼ਨਲ ਵਧੀਆ ਤਰੀਕੇ ਨਾਲ ਜਿਹੜੇ ਤੁਹਾਡੇ ਸਿਕਿਉਰਿਟੀ ਕੈਮਰੇ ਇੰਸਟਾਲ ਕਰਕੇ ਦਿੰਦੇ ਨੇ, ਨਾਲ ਤੁਹਾਡੇ ਫੋਨ 'ਤੇ ਵਾਈਫਾਈ ਰਾਹੀਂ ਸੈਟਅਪ ਸਾਰਾ ਕਰ ਦਿੰਦੇ। ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋ ਜਾਂ ਤੁਸੀਂ ਵਰਲਡ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕਿ ਤੁਹਾਡੇ ਘਰ ਦੇ ਬਾਹਰ ਕੋਈ ਆਇਆ। ਸੋ ਇਹੋ ਜਿਹੀ ਟੈਕਨੀਕਾਂ ਦੇ ਨਾਲ ਤੁਹਾਡਾ ਸਾਰਾ ਕੁਝ ਸੈਟਅਪ ਕਰਕੇ ਦਿੰਦੇ ਨੇ, ਸਾਰੀ ਸੇਫਟੀ ਸਿਕਿਉਰਿਟੀ ਦਾ ਪ੍ਰੋਪਰ ਧਿਆਨ ਰੱਖਿਆ ਜਾਂਦਾ। ਸੋ ਸਿਕਿਉਰਿਟੀ ਕੈਮਰੇ ਤੁਸੀਂ ਲਗਵਾਉਣੇ ਨੇ, ਚਾਹੇ ਕਮਰਸ਼ੀਅਲ ਬਿਲਡਿੰਗ ਚਾਹੇ ਰੈਜੀਡੈਂਸ਼ੀਅਲ ਬਿਲਡਿੰਗ 'ਚ ਲਾਉਣੇ ਨੇ, 905-621-4100 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਜੀ ਭਾਜੀ,
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਰਿਹਾ, ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਕੱਲ ਰਾਤੀ 10 ਵਜੇ ਦੇ ਕਰੀਬ ਫੋਨ ਖੜਕਣਾ ਸ਼ੁਰੂ ਹੋ ਗਿਆ ਤੇ ਖਬਰਾਂ ਜਿਹੜੀਆਂ ਫਲੈਸ਼ ਹੋਣੀਆਂ ਸ਼ੁਰੂ ਹੋ ਗਈਆਂ ਕਿ ਨਵਦੀਪ ਬੈਂਸ, ਜਿਹੜੇ ਕਿ ਇਸ ਸਮੇਂ ਇਨੋਵੇਸ਼ਨ, ਸਾਇੰਸ ਅਤੇ ਇੰਡਸਟਰੀ ਮੰਤਰੀ ਨੇ, ਉਹ ਸਿਆਸਤ ਤੋਂ ਸੰਨਿਆਸ ਲੈਣ ਜਾ ਰਹੇ ਨੇ। ਉਹਨਾਂ ਨੇ ਆਪਣੇ ਮੰਤਰੀ ਪਦ ਨੂੰ ਛੱਡ ਦਿੱਤਾ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਨਹੀਂ ਲੜਨਗੇ। ਕੱਲ੍ਹ ਦੀਆਂ ਜਿਹੜੀਆਂ ਖਬਰਾਂ ਚੱਲਦੀਆਂ ਨੇ ਕਿ ਉਹਨਾਂ ਦੀ ਜਗ੍ਹਾ ਵਿਦੇਸ਼ ਮੰਤਰੀ ਫ੍ਰੈਂਕੋਸ ਫਿਲਿਪ ਸ਼ੈਂਪੇਨ, ਉਹ ਨਵਦੀਪ ਬੈਂਸ ਦਾ ਅਹੁਦਾ ਸੰਭਾਲਣਗੇ, ਅਤੇ ਟਰਾਂਸਪੋਰਟ ਮੰਤਰੀ ਮਾਰਕ ਕਾਰਨੀਓ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਜਿਹੜਾ ਆਪਣਾ ਮੰਤਰੀ ਪਦ ਦਾ ਸ਼ੈਂਪੇਨ ਦੀ ਥਾਂ ਲੈਣਗੇ, ਤੇ ਇਹਦੇ ਨਾਲ ਹੀ ਉਮਰ ਅਲ ਗਬਰਾ ਉਹਨਾਂ ਨੂੰ ਪ੍ਰਮੋਟ ਕਰਕੇ ਟਰਾਂਸਪੋਰਟ ਮੰਤਰਾਲਾ ਦਿੱਤਾ ਜਾ ਸਕਦਾ ਹੈ। ਅਤੇ ਇਹ ਤੋਂ ਇਲਾਵਾ ਹੋਰ ਕੁਝ ਐਕਸਚੇਂਜਸ ਆ ਸਕਦੀਆਂ ਨੇ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਚੇਂਜਸ ਜਨਤਕ ਕਰ ਦਿੱਤੀਆਂ ਜਾਣਗੀਆਂ। ਵਰਚੁਅਲ ਜਿਹੜੀ ਇਹ ਕੈਬਨਿਟ ਸ਼ਫਲ ਹੋਵੇਗੀ ਫਸਟ ਟਾਈਮ ਹਿਸਟਰੀ ਦੇ ਵਿੱਚ, ਔਰ ਵਰਚੁਅਲ ਹੀ ਜਿਹੜੀ ਸਾਰੀ ਇਹ ਸੌਂ ਚੁੱਕੀ ਜਾਵੇਗੀ। ਸੋ ਕੁਇਕ, ਰਾਤੋ ਰਾਤ ਜੋ ਕੁਛ ਹੋਇਆ ਇਹ ਤਾਂ ਹੈ ਨਹੀਂ ਕਿ ਇਹ ਰਾਤ ਹੀ ਸਾਰਾ ਕੁਛ ਇੱਕਦਮ ਹੀ ਸਾਰਾ ਕੁਛ ਹੋ ਗਿਆ, ਇਹਦੇ ਪਿੱਛੇ ਕੁਛ ਨਾ ਕੁਛ ਤਾਂ ਚੱਲਦਾ ਜ਼ਰੂਰ ਹੋਵੇਗਾ, ਪਲੈਨਿੰਗ ਜ਼ਰੂਰ ਹੋਵੇਗੀ ਕਿ ਕੀ ਇਹ ਹੋਵੇਗਾ। ਸੋ ਨਵਦੀਪ ਬੈਂਸ ਜਿਹੜੇ ਕਿ ਇਸ ਸਮੇਂ ਸਭ ਤੋਂ ਤਾਕਤਵਰ, ਜਿਹਨੂੰ ਅਸੀਂ ਡਿਪਟੀ ਅਨਅਫੀਸ਼ੀਅਲ ਡਿਪਟੀ ਪ੍ਰਾਈਮ ਮਿਨਿਸਟਰ ਵੀ ਕਹਿੰਦੇ ਹਾਂ, ਔਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਸਟਿਨ ਟਰੂਡੋ ਤੋਂ ਬਾਅਦ ਜੇਕਰ ਦੇਸ਼ ਦੀ ਵਾਂਗਡੋਰ ਕਿਸੇ ਦੇ ਹੱਥ ਸੀ ਤਾਂ ਉਹ ਨਵਦੀਪ ਦੇ ਬੈਂਸ ਦੇ ਪਾਸ ਸੀ। ਅਤੇ ਮੈਂ ਇੱਥੇ ਵੀ ਗੱਲ ਕਰ ਦਿੰਦਾ ਕਿ ਮੈਂ ਆਪਣੀ ਲਾਈਫ ਸਪੈਨ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਮੌਕਾ ਆਵੇ ਮੁੜ ਕੇ ਦੇਖਣ ਦੇ ਲਈ ਕਿ ਕੋਈ ਸਿੱਖ ਕਮਿਊਨਿਟੀ ਦਾ ਉੱਠ ਕੇ ਬੱਚਾ ਜਿਹੜਾ ਤੇ ਇਸ ਲੈਵਲ ਤੱਕ ਪਹੁੰਚ ਸਕੇ। ਮੈਂ ਬੱਚਾ ਕਿਉਂ ਕਹਿ ਰਿਹਾ, ਕਿਉਂਕਿ 2004 ਦੇ ਵਿੱਚ ਇਹ ਪਹਿਲੀ ਵਾਰੀ ਇਲੈਕਸ਼ਨ ਇਹਨਾਂ ਨੇ ਲੜੀ ਸੀਗੀ, ਇਹਨਾਂ ਦੀ ਉਮਰ ਮਹਿਜ ਉਦੋਂ 26 ਸਾਲ ਦੀ ਸੀਗੀ, ਔਰ ਮੈਂ 2002 ਤੋਂ ਪੋਲੀਟਿਕਸ ਦੇ ਨਾਲ ਇਨਵੋਲਵ ਹਾਂ ਅਤੇ 2002 ਦੇ ਵਿੱਚ ਹੀ ਮੈਂ ਰੋਜ਼ਾਨਾ ਅਖਬਾਰ ਕੱਢਣਾ ਸ਼ੁਰੂ ਕੀਤਾ ਸੀ। ਉਦੋਂ ਤੋਂ ਲਗਾਤਾਰ ਮੈਂ ਆਪਣੀਆਂ ਜਿਹੜੀਆਂ ਕਮਿਊਨਿਟੀ ਨੂੰ ਰਿਪੋਰਟ ਕਰਦਾ ਆ ਰਿਹਾ, ਕਵਰ ਕਰਦਾ ਆ ਰਿਹਾ, ਅਤੇ 2004 ਜਦੋਂ ਇਹ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਆਏ ਸੀਗੇ ਅਤੇ ਮੈਂ ਭਲੀ ਭਾਂਤ ਉਦੋਂ ਦੇ ਸਾਰੇ ਹੀ ਮਾਹੌਲ ਨੂੰ ਆਪਣੇ ਅੱਖੀਂ ਦੇਖਿਆ ਹੈ, ਔਰ ਉਦੋਂ 2004 ਦੇ ਵਿੱਚ ਜਦੋਂ ਪਹਿਲੀ ਵਾਰੀ ਇਹ ਇਲੈਕਸ਼ਨ ਦੇ ਵਿੱਚ ਆਏ ਸੀਗੇ, ਔਰ ਮੈਂ ਖੁਦ ਇਹ ਕਹਾਂਗਾ ਕਿ ਐਂਡੋਰਸਮੈਂਟ ਮੇਰੀ ਵੀ ਉਸ ਸਮੇਂ ਇਹਨਾਂ ਦੇ ਨਾਲ ਸੀਗੀ, ਬੀਇੰਗ ਬਤੌਰ ਇੱਕ ਰੋਜ਼ਾਨਾ ਅਖਬਾਰ ਦੇ ਐਡੀਟਰ ਹੋਣ ਦੇ ਨਾਤੇ, ਇੱਕ ਮੀਡੀਆ ਪਰਸਨੈਲਿਟੀ ਹੋਣ ਦੇ ਨਾਤੇ ਮੇਰੀ ਐਂਡੋਰਸਮੈਂਟ ਵੀ ਇਹਨਾਂ ਦੇ ਨਾਲ ਸੀਗੀ, ਔਰ ਬਹੁਤ ਸਾਰੇ ਯੂਨੀਅਨਿਸਟ ਅਤੇ ਬਹੁਤ ਸਾਰੇ ਹੋਰ ਕਮਿਊਨਿਟੀ ਦੇ ਜਿਹੜੇ ਵੱਖ ਵੱਖ ਸੰਸਥਾਵਾਂ ਦੇ ਲੋਕ ਨੇ ਉਹਨਾਂ ਨੂੰ ਇੱਕ ਨਵੀਂ ਕਿਰਨ ਦਿਖਾਈ ਦਿੱਤੀ ਸੀ। ਇਸ ਤੋਂ ਪਹਿਲਾਂ ਸਰਦਾਰ ਗੁਰਬਖਸ਼ ਸਿੰਘ ਮੱਲੀ ਜਿਹਨਾਂ ਨੇ ਇੱਕ ਰਿਕਾਰਡ ਸਥਾਪਿਤ ਕੀਤਾ ਸੀ, ਪਹਿਲੇ ਪਗੜੀਧਾਰੀ ਸਾਡੇ ਮੈਂਬਰ ਪਾਰਲੀਮੈਂਟ ਗਏ ਅਤੇ ਉਦੇਸ਼ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਨਾਂ ਸਥਾਪਿਤ ਕੀਤਾ ਕਿ ਕੈਨੇਡਾ ਦੇ ਵਿੱਚ ਇੱਕ ਸਿੱਖ ਮੈਂਬਰ ਪਾਰਲੀਮੈਂਟ ਬਣ ਸਕਦਾ ਹੈ, ਅਤੇ ਉਹ ਬਣੇ। ਅਤੇ ਉਸ ਤੋਂ ਬਾਅਦ ਫਿਰ ਇਹ ਨਵਦੀਪ ਬੈਂਸ ਨਵੀਂ ਕਿਰਨ ਜਾਗੀ ਸੀਗੀ ਕਿ ਸਾਡੀ ਨਵੀਂ ਪੀੜ੍ਹੀ ਦੇ ਨੌਜਵਾਨ ਉੱਠੇ ਨੇ ਔਰ ਉਹ ਪੋਲੀਟਿਕਸ ਦੇ ਵਿੱਚ ਆਉਣ ਲੱਗੇ ਨੇ, ਹਰ ਕੁਛ ਸਭ ਕੁਛ ਭੁਲਾ ਭੁਲੂ ਕੇ ਕਮਿਊਨਿਟੀ ਨੇ ਆਪਣੀ ਦੇ ਪੁੱਟ ਦੇ ਸਪੋਰਟ ਬਿਹਾਈਂਡ ਨਵਦੀਪ ਬੈਂਸ। ਸੰਨ 2004 ਦੀ ਮੈਂ ਇਸ ਸਮੇਂ ਗੱਲ ਕਰ ਰਿਹਾ ਵਾਂ। ਸੋ 2004 ਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਬਣੇ, ਪਰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਹਮਣੇ ਆਉਣ ਲੱਗੀ, ਅਤੇ ਫਿਰ ਉਸ ਤੋਂ ਬਾਅਦ ਅਗਲੀਆਂ ਚੋਣਾਂ ਉਹ ਹਾਰ ਗਏ ਸਨ। 2011 ਦੇ ਵਿੱਚ ਉਹ ਇਲੈਕਸ਼ਨ ਆ ਜਿਹੜੀ ਆਪਣੀ ਹਾਰ ਗਏ ਸਨ, ਅਤੇ ਇੱਕ ਵਿੱਚ ਇਹਦੇ ਮੈਨੋਰਟੀ ਗਵਰਨਮੈਂਟ ਆਈ ਸੀਗੀ, ਅਤੇ 2011 ਦੇ ਵਿੱਚ ਜਾ ਕੇ ਇਹ ਆਪਣੀ ਇਲੈਕਸ਼ਨ ਈਵ ਐਡਮਸ ਨੂੰ ਹਾਰ ਗਏ ਸਨ। ਸੋ ਉਸ ਤੋਂ ਬਾਅਦ ਫਿਰ ਇਹ ਸਿਆਸਤ ਤੋਂ ਕੁਛ ਸਮੇਂ ਲਈ ਬਾਹਰ ਰਹੇ, ਅਤੇ ਫਿਰ ਬੜੀ ਧਮਾਕੇਦਾਰ ਇਹਨਾਂ ਨੇ ਐਂਟਰੀ ਹੈ ਜਿਹੜੀ ਕੀਤੀ, ਔਰ ਇਹਨਾਂ ਦੀ ਬਦੌਲਤ ਇਹਨਾਂ ਵੱਲੋਂ ਚੁਣੇ ਗਏ ਡੈਲੀਗੇਟਸ ਇਕੱਠੇ ਕੀਤੇ ਗਏ, ਆਲ ਓਵਰ ਕੈਨੇਡਾ ਤੋਂ ਡੈਲੀਗੇਟਸ ਇਕੱਠੇ ਕੀਤੇ ਗਏ, ਲਿਬਰਲ ਪਾਰਟੀ ਦੇ ਵਿੱਚ ਦੁਬਾਰਾ ਸੰਗਠਿਤ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਇਹਨਾਂ ਨੇ ਬੜਾ ਅਹਿਮ ਰੋਲ ਅਦਾ ਕੀਤਾ, ਜਿਸ ਦਾ ਰਿਵਾਰਡ ਇਹਨਾਂ ਨੂੰ ਮਿਲਿਆ ਗਿਆ। ਸੋ ਹੁਣ ਆਲ ਆਫ ਸਡਨ ਕੱਲ੍ਹ ਰਾਤੀ ਇਹਨਾਂ ਨੇ ਕਹਿ ਦਿੱਤਾ ਕਿ ਮੈਂ ਪੋਲੀਟਿਕਸ ਤੋਂ ਬਾਹਰ, ਮੈਂ ਰਿਜ਼ਾਈਨ ਕਰਦਾ ਆਪਣੇ ਇਹਨਾਂ ਅਹੁਦਿਆਂ ਤੋਂ, ਅਤੇ ਮੈਂ ਆਉਣ ਵਾਲੀ ਜਿਹੜੀ ਹੈ ਇਲੈਕਸ਼ਨ ਹੈ ਉਹ ਵੀ ਨਹੀਂ ਲੜਾਂਗਾ। ਅਤੇ ਨਾਲ ਦੀ ਨਾਲ ਕੁਝ ਖਬਰਾਂ ਇਹ ਵੀ ਨੇ ਕਿ ਇਹ ਇਲੈਕਸ਼ਨ ਦੇ ਆਉਣ ਵਾਲੇ ਕੈਂਪੇਨ ਦੇ ਚੇਅਰ ਹੋਣਗੇ, ਅਤੇ ਇਹਨਾਂ ਦੀ ਦੇਖ ਰੇਖ ਹੇਠ ਹੋ ਸਕਦਾ ਕਿ ਇਸ ਆਉਣ ਵਾਲੀ ਸਪਰਿੰਗ ਦੇ ਵਿੱਚ ਕੁਝ ਹੀ ਮਹੀਨਿਆਂ ਤੱਕ ਇਲੈਕਸ਼ਨ ਆ ਜਾਵੇ, ਅਤੇ ਇਹ ਆ ਕੇ ਇਲੈਕਸ਼ਨ ਦੀ ਕੈਂਪੇਨ ਆ ਜਿਹੜੀ ਉਹ ਚੇਅਰ ਕਰਨਗੇ, ਕਿ ਜਿਵੇਂ ਇਹਨਾਂ ਦੇ ਹੁਣ ਤੱਕ ਮੰਤਰੀ ਪਦ ਦੇ ਉੱਤੇ ਰਹਿੰਦਿਆਂ ਆਪਣੀ ਪੂਰੀ ਪਕੜ ਰਹੀ ਹੈ, ਜਿੰਨੇ ਸਾਡੇ ਮਿਨਿਸਟਰ ਸਾਹਿਬਾਨ ਨੇ ਜਾਂ ਫਿਰ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ, ਉਹਨਾਂ ਦੇ ਉੱਤੇ ਉਸੇ ਤਰ੍ਹਾਂ ਦੀ ਹੀ ਪਕੜ ਭਵਿੱਖ ਦੇ ਵਿੱਚ ਵੀ ਇਹਨਾਂ ਦੀ ਰਹਿ ਸਕਦੀ ਹੈ। ਸੋ ਕੱਲ੍ਹ ਦੀਆਂ ਦੋ ਹੀ ਸਪੈਕੂਲੇਸ਼ਨ ਚੱਲ ਰਹੀਆਂ ਨੇ ਕਿ ਜਾਂ ਤਾਂ ਨਵਦੀਪ ਬੈਂਸ ਦੇ ਲਈ ਬਹੁਤ ਵੱਡੀ ਵਧੀਆ ਕੋਈ ਇਹਨਾਂ ਨੂੰ ਅੱਗੇ ਜੌਬ ਮਿਲ ਜਾ ਰਹੀ ਹੈ, ਅਤੇ ਜਾਂ ਫਿਰ ਨਵਦੀਪ ਬੈਂਸ ਦਾ ਕੋਈ ਨਾ ਕੋਈ ਕੋਈ ਸਕੈਂਡਲ ਜਾਂ ਫਿਰ ਕੁਛ ਨਾ ਕੁਛ ਐਸਾ ਨਿਕਲ ਸਕਦਾ ਹੈ ਜਿਹਦੇ ਕਰਕੇ ਇਹਨਾਂ ਨੇ ਇਹ ਅਹੁਦਾ ਛੱਡਿਆ। ਨੋਰਮਲ ਗੱਲ ਨਹੀਂ ਹੋ ਸਕਦੀ ਕਿ ਐਵੇਂ ਹੀ ਇਹਨਾਂ ਨੇ ਆਪਣੇ ਅਹੁਦੇ ਤੋਂ ਛੱਡ ਦਿੱਤਾ। ਸੋ ਦੋ ਗੱਲਾਂ ਕੱਲ ਦੀਆਂ ਕਮਿਊਨਿਟੀ ਦੇ ਵਿੱਚ ਚੱਲ ਰਹੀਆਂ ਕਿ ਜਾਂ ਤਾਂ ਇਹਨਾਂ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਬਹੁਤ ਵੱਡੀ ਪੋਜੀਸ਼ਨ ਹਾਸਲ ਕਰਨ ਜਾ ਰਹੇ ਨੇ ਤੇ ਜਾਂ ਫਿਰ ਕੋਈ ਹੋਰ ਡਿਪਲੋਮੈਟਿਕ ਪੋਜੀਸ਼ਨ ਹਾਸਲ ਕਰਨ ਜਾ ਰਹੇ ਨੇ। ਪਰ ਦੂਸਰੇ ਪਾਸੇ ਇਹ ਵੀ ਹੈ ਕਿ ਜਿਹੜੀ ਪੋਜੀਸ਼ਨ ਦੇ ਉੱਤੇ ਹੁਣ ਸੀਗੇ, ਤਿੰਨ ਮੰਤਰਾਲੇ, 6 ਰੀਜਨਲ ਮਿਨਿਸਟਰ ਤੇ ਹੋਰ ਸਾਰਾ ਕੁਛ, ਸਭ ਤੋਂ ਵੱਡਾ ਅਮਲਾ ਫੈਲਾ, ਸਭ ਤੋਂ ਵੱਡਾ ਆਫਿਸ ਇਹਨਾਂ ਦੇ ਕੋਲੇ ਸੀ ਕਿ ਇਸ ਤੋਂ ਵੱਡਾ ਹੋਰ ਅਹੁਦਾ ਕੀ ਮਿਲ ਸਕਦਾ ਜਿਸ ਵਿਅਕਤੀ ਨੂੰ ਇਸ ਲੈਵਲ ਤੱਕ ਦਾ ਅਹੁਦਾ ਜਿਹੜਾ ਮਿਲਿਆ ਹੋਵੇ। ਔਰ ਫਿਊਚਰ ਦੇ ਵਿੱਚ ਵੀ ਕੋਈ ਐਸੀ ਗੱਲ ਨਜ਼ਰ ਨਹੀਂ ਆ ਰਹੀ ਸੀ ਕਿ ਨਵਦੀਪ ਬੈਂਸ, ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨੇ, ਉਨੀ ਦੇਰ ਤੱਕ ਨਵਦੀਪ ਬੈਂਸ ਦੇ ਕਿਸੇ ਵੀ ਅਹੁਦੇ ਦੇ ਉੱਤੇ ਕੋਈ ਆਂਚ ਹੈ ਜਿਹੜੀ ਉਹ ਆਉਂਦੀ। ਪਰ ਇਹ ਅਚਨਚੇਤ ਕੱਲ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਨਵਦੀਪ ਬੈਂਸ ਛੱਡ ਰਹੇ ਨੇ। ਹੁਣ ਜਿਉਂ ਹੀ ਅਗਲੀ ਬ੍ਰੇਕ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਜੋ ਕੈਬਨਿਟ ਸ਼ਫਲ ਹੁੰਦੀ ਹੈ ਉਸ ਦੇ ਵਿੱਚ ਕੀ ਕੀ ਕੁਛ ਕਿਹਨੂੰ ਚੇਂਜ ਕੀਤਾ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਉਮਰ ਅਲਗਬਰਾ ਦੇ ਬਾਰੇ ਚ ਮਿਸਾਗਾ ਤੋਂ ਮਿਨਿਸਟਰ ਇੱਕ ਚਾਹੀਦਾ ਹੈ ਅਪੀਲ ਰੀਜਨ ਦੇ ਵਿੱਚੋਂ, ਉਹ ਉਮਰ ਅਲਗਬਰਾ ਦਾ ਜਿਹੜਾ ਨਾਂ ਲੱਗਿਆ। ਸਾਡੇ ਇੱਥੇ ਬ੍ਰੈਂਪਟਨ ਦੀ ਜੇਕਰ ਗੱਲ ਕਰੀਏ, ਬ੍ਰੈਂਪਟਨ ਦੇ ਵਿੱਚੋਂ ਕਮਲ ਖਹਿਰਾ ਜਿਹੜੇ ਪਾਰਲੀਮੈਂਟਰੀ ਅਸਿਸਟੈਂਟ ਸੈਕਟਰੀ ਸੀ ਪਿਛਲੇ ਦਿਨੀ, ਉਹਨਾਂ ਨੇ ਵੀ ਆਪਣੀ ਜੋਬ ਤੋਂ ਅਸਤੀਫਾ ਦੇ ਦਿੱਤਾ। ਤੇ ਸਾਡੇ ਬ੍ਰੈਂਪਟਨ ਦੇ ਹਿੱਸੇ ਲਿਬਰਲਸ ਨੂੰ ਕਦੇ ਵੀ ਕੋਈ ਇਹਨਾਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਹੁਣ ਕੀ ਰੂਬੀ ਸਹੋਤਾ ਨੂੰ ਇਸ ਦੌਰਾਨ ਕੋਈ ਪਾਰਲੀਮੈਂਟਰੀ ਅਸਿਸਟੈਂਟ ਸੈਕਟਰੀ ਦੀ ਜੋਬ ਮਿਲਦੀ ਹੈ ਜਾਂ ਰਮੇਸ਼ਵਰ ਸੰਘਾ ਜੀ ਨੂੰ ਮਿਲਦੀ ਹੈ? ਰੂਬੀ ਸਹੋਤਾ ਤੇ ਰਮੇਸ਼ਵਰ ਸੰਘਾ ਜੀ ਦੀ ਅਸੀਂ ਗੱਲ ਕਰੀਏ, ਰੂਬੀ ਸਹੋਤਾ ਮੈਂ ਕਿਹਾ ਸਾਲ ਕੁ ਉਹਨਾਂ ਨੇ ਆਪਣੇ ਲੋਇਰ ਦੀ ਪ੍ਰੈਕਟਿਸ ਕੀਤੀ ਹੈ, ਰਮੇਸ਼ਵਰ ਸੰਘਾ ਜੀ ਨੇ ਲਗਭਗ 3 ਦਹਾਕੇ ਦੇ ਕਰੀਬ ਆਪਣੇ ਲੋਇਰ ਦੀ ਪ੍ਰੈਕਟਿਸ ਆ ਜਿਹੜੀ ਉਹ ਕੀਤੀ ਹੈ, ਇੱਕ ਵਕੀਲ ਦੇ ਤੌਰ ਦੇ ਉੱਤੇ ਰਹੇ ਨੇ। ਸੋ ਦੋਹਾਂ ਦੇ ਵਿੱਚੋਂ ਕਿਹਦੀ ਕੁਆਲੀਫਿਕੇਸ਼ਨ ਉਹਨਾਂ ਨੂੰ ਚੰਗੀ ਲੱਗਦੀ ਹੈ? ਜੇ ਕੋਈ ਪਾਰਲੀਮੈਂਟਰੀ ਅਸਿਸਟੈਂਟ ਸੈਕਟਰੀ ਦੀ ਪੋਜੀਸ਼ਨ ਇਹਨਾਂ ਨੂੰ ਦੇਣ ਤਾਂ ਬ੍ਰੈਂਪਟਨ ਨੂੰ ਤਾਂ ਉੱਦਾਂ ਇੱਕ ਪੰਜਾਬੀ ਦੀ ਕਹਾਵਤ ਆ, ਤੇਰਾ ਵੀ ਮੂੰਹ ਮੱਥਾ ਝੁਲਸ ਦਿਆਂਗੇ। ਕੁਛ ਨਾ ਕੁਛ ਤਾਂ ਲਿਬਰਲਸ ਨੂੰ ਕਰਨਾ ਹੀ ਪੈਣਾ ਕਿ ਆਪਣੀ ਸ਼ਾਖ ਨੂੰ ਇੱਥੇ ਇਸ ਤਰ੍ਹਾਂ ਬਣਾਉਣ ਦੇ ਲਈ ਕਿ ਯੈਸ, ਬ੍ਰੈਂਪਟਨ ਦੇ ਲੋਕਾਂ ਦੇ ਨਾਲ ਲਿਬਰਲ। ਫੰਡਿੰਗ ਦੇ ਵਿੱਚ ਤਾਂ ਫੇਅਰ ਨਹੀਂ ਹੁੰਦੀ ਗੀ, ਫੇਅਰ ਸ਼ੇਅਰ ਨਹੀਂ ਦਿੰਦੀ ਗੀ, ਪਰ ਇਸ ਪਾਸੇ ਤਾਂ ਫੇਅਰ ਸ਼ੇਅਰ ਸ਼ਾਇਦ ਕੋਈ ਅੱਜ ਦੇ ਦੇਵੇ। ਖੈਰ, ਇਸ ਗੱਲਾਂ ਨੂੰ ਅਸੀਂ ਪਿੱਛੇ ਛੱਡਦੇ ਹਾਂ। ਸੋ ਨਵਦੀਪ ਬੈਂਸ ਦੇ ਜਦ ਤੱਕ ਕਲੀਅਰ ਨਹੀਂ ਹੁੰਦੇ ਗੇ, ਹੁਣ ਜਿਹੜਾ ਮੇਨ ਸਟ੍ਰੀਮ ਮੀਡੀਆ ਉਸਨੇ ਬਹੁਤਾ ਇਹੀ ਗੱਲ ਕੀਤੀ ਹੈ ਕਿ ਇਹ ਆਪਣੀ ਫੈਮਿਲੀ ਨੂੰ ਧਿਆਨ ਦੇਣਾ ਚਾਹੁੰਦੇ ਨੇ। ਬਹੁਤ ਸਾਰੇ ਪੋਲੀਟੀਸ਼ੀਅਨ ਨੇ ਜਿਹੜੇ ਛੱਡ ਜਾਂਦੇ ਨੇ ਆਪਣੀਆਂ ਜੋਬਾਂ, ਔਰ ਪੀਟਰ ਮਕੇ ਦੀ ਗੱਲ ਕਰੀਏ, ਹੋਰਾਂ ਦੀ ਗੱਲ ਕਰੀਏ, ਕਿੰਨੇ ਨੇ ਜਿਹੜੇ ਆਪਣੀ ਜੋਬ ਛੱਡ ਦਿੰਦੇ ਆ ਕਿ ਅਸੀਂ ਆਪਣੀ ਫੈਮਿਲੀ ਵੱਲ ਵੱਧ ਧਿਆਨ ਦੇਣਾ। ਇਹ ਵੀ ਕਾਰਨ ਹੋ ਸਕਦਾ ਹੈ। ਪਰ ਦ ਪੁਆਇੰਟਰ ਜਿਨ੍ਹਾਂ ਨੇ ਇੱਕ ਆਨਲਾਈਨ ਇਹ ਛਪਣ ਵਾਲਾ ਪਰਚਾ, ਔਰ ਆਨਲਾਈਨ ਇਹ ਨਹੀਂ ਕਿ ਆਨਲਾਈਨ ਅੱਜ ਕੱਲ੍ਹ ਪਰਚਿਆਂ ਦੀ ਵੈਲਿਊ ਨਹੀਂ ਗੀ, ਆਨਲਾਈਨ ਪਰਚੇ ਹਫਿੰਗਟਨ ਪੋਸਟ ਹੋ ਗਿਆ, ਆਈ ਪੋਲੀਟਿਕਸ ਹੋ ਗਿਆ, ਜਿਸ ਤੋਂ ਸਭ ਤੋਂ ਪਹਿਲਾਂ ਖਬਰ ਆਈ ਪੋਲੀਟਿਕਸ ਦੇ ਵਿੱਚ, ਹਰ ਬਿਹਤਰੀਨ ਖਬਰ ਪੋਲੀਟਿਕਸ ਦੀ ਜੇ ਤੁਸੀਂ ਦੇਖਣੀ ਹੈ ਤਾਂ ਆਨਲਾਈਨ ਆਈ ਪੋਲੀਟਿਕਸ ਤੋਂ ਦੇਖੀ ਜਾ ਸਕਦੀ ਹੈ। ਦ ਕੁਇੰਟ ਹੋ ਗਿਆ, ਤਾਂ ਹੋਰ ਕਿੰਨੇ ਦੁਨੀਆਂ ਭਰ ਦੇ ਵਿੱਚ ਵੱਡੇ ਜਿਹੜੇ ਨਿਊਜ਼ ਅਦਾਰੇ ਨੇ ਉਹ ਆਨਲਾਈਨ ਚੱਲਦੇ ਨੇ। ਸੋ ਅਸੀਂ ਸਿਰਫ ਇਸ ਕਰਕੇ ਕਿ ਤਾਂ ਜੀ ਸਿਰਫ ਆਨਲਾਈਨ ਹੀ ਹੈ ਇਸ ਕਰਕੇ ਦੀ ਅਹਿਮੀਅਤ ਘੱਟ ਨਹੀਂ ਕਰ ਸਕਦੇ ਕਿ, ਬਟ ਉਹਨਾਂ ਨੇ ਆਪਣੀ ਇੱਕ ਖਬਰ ਦੇ ਵਿੱਚ ਲਿਖਿਆ ਕਿ ਬੀਤੇ ਸਮਿਆਂ ਦੇ ਵਿੱਚ ਦੋ ਜਿਹੜੀਆਂ ਗੱਲਾਂ ਨੇ ਉਹ ਕੰਟਰੋਵਰਸ਼ੀਅਲ ਉਹਨਾਂ ਦੇ ਵਿੱਚ ਨਵਦੀਪ ਬੈਂਸ ਜੀ ਰਹੇ ਨੇ। ਇੱਕ ਗੱਲ ਮਾਲਟਨ ਦੇ ਜਿਹੜੀ ਆਪਣੇ ਗੋਰਵੇ ਤੋਂ ਆਪਾਂ ਜਦੋਂ ਮਾਲਟਨ ਵਾਲਾ ਐਂਟਰ ਹੁੰਦੇ ਹਾਂ, ਰੇਲਵੇ ਟਰੈਕ ਦੇ ਨਾਲ ਪਈ ਜ਼ਮੀਨ ਦੇ ਵਿੱਚ ਇਹਨਾਂ ਦਾ ਤੇ ਰਾਜ ਗਰੇਵਾਲ ਦਾ ਨਾਂ ਆਇਆ ਸੀ, ਤੇ ਉਦੋਂ ਮੇਅਰ ਲਿੰਡਾ ਜੈਫਰੀਸਨ ਤੇ ਹਰਸ਼ਨੀਤ ਪੂਨੀਆ ਜੀ ਨੇ ਇਹ ਨਿਊਜ਼ ਬ੍ਰੇਕ ਉਦੋਂ ਕੀਤੀ ਸੀਗੀ ਕਿ ਸਿਟੀ ਵੱਲੋਂ ਇਹ ਪ੍ਰੋਪਰਟੀ ਪਹਿਲਾਂ ਖਰੀਦੀ ਗਈ ਤੇ ਫਿਰ ਇਹ ਇੱਕ ਗਰੁੱਪ ਨੂੰ ਵੇਚੀ ਗਈ ਤੇ ਫਿਰ ਵਾਪਸ ਸਿਟੀ ਨੂੰ $1 million ਪ੍ਰੋਫਿਟ ਬਣਾ ਕੇ ਵਾਪਸ ਦਿੱਤੀ ਗਈ ਉਹੀ ਪ੍ਰੋਪਰਟੀ। ਸੋ ਉਹਦੇ ਵਿੱਚ ਇਹਨਾਂ ਦਾ ਕਿਤੇ ਨਾ ਕਿਤੇ ਨਾਂ ਬੋਲਦਾ ਸੀਗਾ, ਪਰ ਉਹ ਕਿਸੇ ਤਰ੍ਹਾਂ ਵੀ ਦੋਸ਼ ਆ ਜਿਹੜੇ ਉਹ ਸਾਬਤ ਨਹੀਂ ਹੋ ਸਕੇ ਸੀਗੇ। ਪਰ ਇਸ ਦੇ ਉੱਤੇ ਕੰਟਰੋਵਰਸੀ ਜ਼ਰੂਰ ਉੱਠਦੀ ਰਹੀ ਹੈ ਕਿ ਨਵਦੀਪ ਬੈਂਸ ਦਾ ਉਸ ਖਬਰ ਦੇ ਵਿੱਚ ਨਾਂ ਚੱਲਦਾ ਰਿਹਾ। ਕੀ ਇਹ ਉਹੀ ਖਬਰ ਹੈ ਜਿਹਦੇ 'ਚ ਰਾਜ ਗਰੇਵਾਲ ਵੀ ਇਨਵੋਲਵ ਸਨ ਅਤੇ ਨਵਦੀਪ ਬੈਂਸ ਜੀ ਵੀ ਉਸ ਦੇ ਵਿੱਚ ਸ਼ਾਮਲ ਸੀਗੇ? ਕੀ ਉਸੇ ਕਰਕੇ ਇਹ ਇਹਨਾਂ ਦਾ ਕੀ ਦੁਬਾਰਾ ਕੋਈ ਖਾਤਾ ਖੁੱਲਿਆ ਆ ਜਾਂ ਫਿਰ ਕੋਈ ਹੋਰ ਗੱਲ ਹੈ? ਇਹ ਸਾਰੀਆਂ ਸਪੈਕੂਲੇਸ਼ਨ ਚੱਲ ਰਹੀਆਂ ਨੇ ਇਸ ਸਮੇਂ। ਜਾਂ ਫਿਰ ਇਸ ਤੋਂ ਬਾਅਦ ਬੀਤੇ ਦਿਨੀ ਨੈਸ਼ਨਲ ਪੋਸਟ ਨੇ ਵੱਡੀਆਂ ਇਨਕੁਆਇਰੀਆਂ ਕੀਤੀਆਂ ਸਨ ਫੋਰਟ ਐਰੀ ਗੁਰਦੁਆਰਾ, ਇੱਕ ਚਰਚਾ ਦੇ ਵਿੱਚ ਆਇਆ ਸੀਗਾ, ਔਰ ਇੱਥੇ ਇੱਕ ਜਿਹੜੇ ਪ੍ਰਚਾਰਕ ਸਨ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਆਏ ਤੇ ਫਿਰ ਉਹਨਾਂ ਨੂੰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਾਲਿਆਂ ਨੇ ਵੱਡੀਆਂ ਵੱਡੀਆਂ ਚਿੱਠੀਆਂ CBSE ਨੂੰ ਲਿਖੀਆਂ, ਇਮੀਗ੍ਰੇਸ਼ਨ ਮਿਨਿਸਟਰ ਨੂੰ ਲਿਖੀਆਂ, ਇਮੀਗ੍ਰੇਸ਼ਨ ਵਿਭਾਗ ਨੂੰ ਲਿਖੀਆਂ ਕਿ ਇਹ ਬੰਦੇ ਕਿਸ ਤਰ੍ਹਾਂ ਸਾਡੇ ਨਾਲ ਇੱਥੇ ਚੋਰੀ ਤੇ ਸਾਨੂੰ ਧੋਖਾ ਕਰਕੇ ਗਏ ਨੇ, ਇਹਨਾਂ ਨੂੰ ਮੁੜ ਕੇ ਇੱਥੇ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ ਕੈਨੇਡਾ ਦੇ ਵਿੱਚ, ਪਰ ਫਿਰ ਵੀ ਉਹ ਕੈਨੇਡਾ ਦੇ ਵਿੱਚ ਆਏ। ਆਏ ਕਿਹੜੇ ਕਿਸ ਥਾਂ ਦੇ ਉੱਤੇ, ਜਿੱਥੇ ਕੋਈ ਗੁਰਦੁਆਰਾ ਹੈ ਹੀ ਨਹੀਂ ਗਿਆ, ਜਿੱਥੇ ਸਿਰਫ ਇੱਕ ਆਪਣੇ ਇੱਕ ਪ੍ਰੋਪਰਟੀ ਟੈਕਸ ਫ੍ਰੀ ਕਰਨ ਦੇ ਲਈ ਜਾਂ ਫਿਰ ਉਹਦੇ ਉਹਦੇ ਲਈ ਉਹਦੇ 'ਤੇ ਉੱਥੇ ਆਏ, ਕਿ ਉਸ ਦੇ ਵਿੱਚ ਇਹਨਾਂ ਦਾ ਕੋਈ ਰੋਲ, ਜਾਂ ਫਿਰ ਉਸ ਗੁਰਦੁਆਰੇ ਨੂੰ ਜਿਹੜਾ ਗੁਰਦੁਆਰਾ ਹੈ ਹੀ ਨਹੀਂ ਗਿਆ ਉਹਨੂੰ ਇੱਕ ਚੈਰੀਟੇਬਲ ਨੰਬਰ ਦਵਾਉਣਾ। ਇਸ ਦੇ ਵਿੱਚ ਵੀ ਚਰਚਾ ਇਹਨਾਂ ਦੀ ਛਿੜੀ ਰਹੀ ਹੈ ਕਿ ਇਹ ਉਸ ਕਿਸੇ ਉਲਝਣ ਦੇ ਵਿੱਚ ਉਲਝ ਗਏ ਨੇ। ਸੋ ਇਹ ਦੋ ਤਿੰਨ ਗੱਲਾਂ ਨੇ ਜਿਹੜੀਆਂ ਇਸ ਸਮੇਂ ਕਮਿਊਨਿਟੀ ਚੱਲ ਰਹੀਆਂ ਨੇ, ਜਿਹਨੂੰ ਮੇਨ ਸਟ੍ਰੀਮ ਮੀਡੀਆ ਨੇ ਇਹਨਾਂ ਦੋ ਤਿੰਨ ਗੱਲਾਂ ਨੂੰ ਉਭਾਰਿਆ। ਸੋ ਇਹਦੇ 'ਤੇ ਵੀ ਇਹਦੇ ਆਲ ਦੁਆਲ ਵੀ, ਕਿਉਂਕਿ ਐਡੀ ਵੱਡੀ ਗੱਲ ਹੋਈ ਹੈ, ਬਾਤ ਕਾਫੀ ਮੀਡੀਆ ਜਿਹੜਾ ਇਸ ਦੀਆਂ ਕਨਸੋਆਂ ਜ਼ਰੂਰ ਕੱਢੇਗਾ ਕਿ ਕੀ ਹੋ ਗਿਆ, ਕਿ ਵਾਕਿਆ ਨਵਦੀਪ ਬੈਂਸ ਆਪਣੀ ਫੈਮਿਲੀ ਵੱਲ ਧਿਆਨ ਦੇਣ ਦੇ ਲਈ ਇਹ ਸਾਰਾ ਕੁਛ ਛੱਡ ਰਹੇ ਨੇ, ਜਾਂ ਫਿਰ ਕਿਸੇ ਨਾ ਕਿਸੇ ਅੰਦਰ ਖਾਤੇ ਕਿਸੇ ਸਮੱਸਿਆ ਦੇ ਵਿੱਚ ਉਲਝੇ ਹੋਏ ਨੇ। ਸੋ ਇਹਦੇ ਹੀ ਗੱਲਬਾਤ ਕਰਾਂਗਾ, ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਣਾ ਆ। ਆਈ ਵਿਲ ਡਿਸਕਸ ਦ ਲੈਗੇਸੀ ਆਫ ਨਵਦੀਪ ਬੈਂਸ, ਕਿ ਇਸ ਪਦ 'ਤੇ ਹੁੰਦੇ ਹੋਏ, ਏਡੀ ਤਾਕਤਵਾਰ ਪੁਜੀਸ਼ਨ 'ਤੇ ਹੁੰਦੇ ਹੋਏ, ਕਮਿਊਨਿਟੀ ਦੇ ਲਈ ਉਹ ਕੀ ਕਰ ਗਏ ਨੇ। ਮੈਂ ਤੁਹਾਤੋਂ ਵੀ ਪੁੱਛਾਂਗਾ ਕਿ ਇਹ ਲੈਵਲ ਇੱਕ ਵਾਰੀ ਫੇਰ ਦੱਸਦਾ ਕਿ ਮੈਨੂੰ ਇਹ ਲੱਗਦਾ, ਹੋ ਸਕਦਾ ਯੂ ਨੈਵਰ ਨੋ ਵਟਸ ਗੋਇੰਗ ਟੂ ਹੈਪਨ ਟੂਮੋਰੋ, ਪਰ ਮੈਨੂੰ ਇਹ ਲੱਗਦਾ ਕਿ ਮੈਂ ਆਪਣੀ ਸੁੱਤ ਦੇ ਵਿੱਚ ਇਸ ਲੈਵਲ 'ਤੇ ਪਹੁੰਚਦਾ ਕੋਈ ਹੀ ਜਿਹੜਾ ਸਿੱਖ ਵਿਅਕਤੀ ਹੈ ਸ਼ਾਇਦ ਹੀ ਉਸਨੂੰ ਦੇਖਿਆ, ਜਿਸ ਤੋਂ ਐਡਾ ਵੱਡਾ ਆਫਿਸ ਅਤੇ ਐਡਾ ਵੱਡਾ ਅਹੁਦਾ ਐਡੀ ਵੱਡੀ ਅਥਾਰਟੀ ਦੇਸ਼ ਦੇ ਵੱਲੋਂ ਦਿੱਤੀ ਜਾਵੇ। ਸੋ ਇਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਾਂਗਾ ਕੁਝ ਕਮਰਸ਼ੀਅਲ ਤੋਂ ਬਾਅਦ।
ਸੈਕਿੰਡ ਮੋਰਗੇਜ ਜਾਂ ਫਿਰ ਹੋਵੇ ਲੋਨ, ਸੋਚੋ ਨਾ ਬਸ ਬਿਲਕੁਲ ਵੀ, ਹੁਣੇ ਮਿਲਾਓ ਫੋਨ
416-621-6000 ਤੇ ਗੱਲ ਕਰੋ ਪਾਰਸਦੀਪ ਸਿੰਘ ਨਾਲ।
ਪਾਰਸਦੀਪ ਕੋਲ ਹੈ ਹਰ ਮੋਰਗੇਜ ਦਾ ਸੋਲੂਸ਼ਨ, ਤੇ ਸਭ ਤੋਂ ਵਧੀਆ ਗੱਲ ਇਹ ਕਿ ਪਾਰਸਦੀਪ ਸਿੰਘ ਨੇ ਅਕਾਲ ਮੋਰਗੇਜ ਦੇ ਨਾਲ,
ਅਕਾਲ ਮੋਰਗੇਜ ਜਿੱਥੇ ਮੋਰਗੇਜ ਲਈ ਹਾਂ ਦਾ ਮਤਲਬ ਹੁੰਦਾ ਹੈ ਇੱਟ ਵਰਗਾ ਪੱਕਾ ਵਾਅਦਾ। ਪਾਰਸਦੀਪ ਸਿੰਘ 416-621-6000, ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ।
ਅਕਾਲ 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 ਮੋਰਗੇਜ।
ਏਸ਼ੀਅਨ ਫੂਡ ਸੈਂਟਰ, ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
SOS Immigration and Settlement Services, ਤੁਹਾਡੀਆਂ ਸਾਰੀਆਂ ਇਮੀਗ੍ਰੇਸ਼ਨ ਮਾਮਲਿਆਂ ਦਾ ਹੱਲ। ਸਟੂਡੈਂਟ ਵੀਜ਼ਾ, ਸਟੱਡੀ ਪਰਮਿਟ, LMIA, ਵਰਕ ਪਰਮਿਟ, ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਨੂੰ ਸਪਾਂਸਰ ਕਰਨਾ ਹੈ, ਨੈਨੀ ਜਾਂ ਫਿਰ ਵਿਜ਼ਟਰ ਵੀਜ਼ੇ ਤੇ ਅਪਲਾਈ ਕਰਨਾ ਚਾਹੁੰਦੇ ਹੋ, ਬਿਜ਼ਨਸ ਰਿਲੇਟਡ ਸਾਰੀ ਇਮੀਗ੍ਰੇਸ਼ਨ ਲਈ ਅੱਜ ਹੀ ਕਾਲ ਕਰੋ ਰਾਹੁਲ ਸਾਗਰ, 647-7820-22। ਇਹ ਤੁਹਾਨੂੰ ਪ੍ਰੋਫੈਸ਼ਨਲ, ਰਿਲਾਇਬਲ ਅਤੇ ਹਾਈ ਕੁਆਲਿਟੀ ਸਰਵਿਸਿਸ ਦੇਣਗੇ। ਜੀ ਹਾਂ, 6477802022 ਜਾਂ ਫਿਰ ਪਹੁੰਚੋ 120 Woodstream Boulevard, Woodbridge.
Preston Construction Design and Build, Terrain Approved Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Kar Banwao. From Architecture to City Approval, Foundation Degree to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
ਜੀ ਤੇ ਜਿਹੜੇ ਪ੍ਰੋਗਰਾਮ ਖਬਰਸਾਰ ਦਿਨ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਤੇ ਥੋੜੇ ਜਿਹੇ ਹੁਣ ਆਪਾਂ ਪੰਜਾਬ ਦੀਆਂ ਖਬਰਾਂ 10 ਮਿੰਟ ਹੋਰ ਲੇਟ ਲਵਾਂਗੇ, ਤੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਸਟੂਡੀਓ 'ਚ 416-620-1778 ਸਟੂਡੀਓ ਨੰਬਰ ਹੈ, 416-620-1778। ਨਵਦੀਪ ਬੈਂਸ ਦੀ ਕੋਈ ਲੈਗੇਸੀ ਬਾਰੇ ਗੱਲ ਕਰਨੀ ਚਾਹੋ ਕਿ ਇਸ ਅਹੁਦੇ 'ਤੇ ਪਹੁੰਚ ਕੇ ਨਵਦੀਪ ਬੈਂਸ ਕੀ ਕੁਛ ਕਰ ਸਕਦਾ ਸੀ ਤੇ ਕੀ ਕੁਛ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ। 416-620-1778 ਸਟੂਡੀਓ ਦਾ ਨੰਬਰ ਹੈ। ਸੋ ਮੈਂ ਇਫ ਆਈ ਲੁੱਕ ਬੈਕ ਐਟ ਹਿਜ਼ ਪੋਲੀਟੀਕਲ ਲਾਈਫ, ਤੇ ਜਿਹੜਾ ਕਿ ਜਿਸ ਤਰ੍ਹਾਂ 2004 ਦੀ ਮੈਂ ਗੱਲ ਕੀਤੀ ਹੈ, ਕਮਿਊਨਿਟੀ ਨੇ ਰਲ ਕੇ ਉਸਨੂੰ ਜਿਤਾਇਆ, ਬੜਾ ਵੱਡਾ ਯੋਗਦਾਨ ਉਸ 'ਤੇ ਪਾਇਆ ਔਰ ਇੱਕ ਵੱਡੀ ਅਚੀਵਮੈਂਟ ਸੀ ਕਮਿਊਨਿਟੀ ਦੀ। ਬਾਅਦ ਦੇ ਵਿੱਚ ਉਹੀ ਕਮਿਊਨਿਟੀ ਪੱਬਾਂ ਪਾਰ ਹੁੰਦੀ ਰਹੀ ਨਵਦੀਪ ਬੈਂਸ ਨੂੰ ਹਰਾਉਣ ਦੇ ਲਈ। ਸੋ ਜਿਨ੍ਹਾਂ ਨੇ 2004 ਦੇ ਵਿੱਚ ਘਰ ਘਰ ਜਾ ਕੇ ਮਿੰਨਤਾਂ ਕੀਤੀਆਂ ਸੀ, ਫਿਰ 2011 ਦੇ ਵਿੱਚ ਉਹਨਾਂ ਨੇ ਹੀ ਈ ਵੈਡਮ ਨੂੰ ਮੋਢਿਆਂ ਦੇ ਉੱਤੇ ਚੱਕਿਆ ਸੀਗਾ ਕਿ ਨਵਦੀਪ ਬੈਂਸ ਨੂੰ ਅਸੀਂ ਹੁਣ ਹਰਾ ਦਿੱਤਾ, ਜਿਹਨੂੰ ਅਸੀਂ ਐਮ ਪੀ ਬਣਾਇਆ ਸੀਗਾ ਉਸਨੂੰ ਅਸੀਂ ਹੁਣ ਹਰਾ ਦਿੱਤਾ, ਉਸਨੂੰ ਲਾ ਦਿੱਤਾ ਗੱਡੀ ਤੋਂ, ਤੇ ਫੇਰ ਉਹੀ ਜਾ ਕੇ ਕੁਝ ਅਰਸੇ ਬਾਅਦ ਜਿਨ੍ਹਾਂ ਨੇ ਨਵਦੀਪ ਬੈਂਸ ਦੇ ਖਿਲਾਫ਼ ਟੂਰਨਾਮੈਂਟਾਂ ਦੇ ਉੱਤੇ ਹੂਟਿੰਗ ਕਰਵਾਈ ਅਤੇ ਬਾਅਦ ਦੇ ਵਿੱਚ ਫਿਰ ਉਸਦੀ ਗੋਦੀ ਦੇ ਵਿੱਚ ਜਾ ਕੇ ਬੈਠੇ ਤੇ ਉਸੇ ਦੇ ਨਾਲ ਹੀ ਫਿਰ ਯਾਰਾਨਾ ਜਿਹੜਾ ਪਾਇਆ। ਸੋ ਪੋਲੀਟਿਕਸ ਦੇ ਵਿੱਚ ਹੈ, ਕਦੇ ਕਿਸੇ ਦੀ ਦੋਸਤੀ, ਕਦੇ ਕਿਸੇ ਦੇ ਨਾਲ ਫਿਰ ਦੁਸ਼ਮਣੀ, ਸੋ ਇਹ ਸਿਆਸਤ ਚੱਲਦੀ ਰਹਿੰਦੀ ਹੈ। ਸੋ ਨਵਦੀਪ ਬੈਂਸ ਤਾਂ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਨਵਦੀਪ ਬੈਂਸ ਨੇ ਨਾ ਤਾਂ ਕਮਿਊਨਿਟੀ ਨੇ ਨਵਦੀਪ ਬੈਂਸ ਦੇ ਇਸ ਅਹੁਦੇ ਦੀ ਕਦਰ ਪਾਈ ਹੈ ਕਿ ਨਵਦੀਪ ਬੈਂਸ ਕਿਸ ਲੈਵਲ ਤੱਕ ਸਾਡਾ ਪਹੁੰਚਿਆ ਹੋਇਆ। ਟੂਰਨਾਮੈਂਟਾਂ ਦੇ ਉੱਤੇ ਖੁੱਲ੍ਹ ਕੇ ਬੋਲ ਨਹੀਂ ਸਕੇ ਅੱਜ ਤੱਕ, ਉਹ ਗੁਰਦੁਆਰਿਆਂ ਸਾਹਿਬਾਨ ਦੇ ਵਿੱਚ ਖੁੱਲ੍ਹ ਕੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਰੋਕਾਂ ਲੱਗਦੀਆਂ ਰਹੀਆਂ ਨੇ, ਕਿੰਤੂ ਪ੍ਰੰਤੂ ਹੁੰਦਾ ਰਿਹਾ ਵਾ। ਔਰ ਆਪ ਵੀ ਕਦੇ ਮੀਡੀਆ ਦੇ ਉੱਤੇ ਨਹੀਂ ਆਏ, ਜੇ ਮੀਡੀਆ ਵਾਲੇ ਕਦੇ ਪੁੱਛ ਵੀ ਲੈਂਦੇ ਸੀ ਕਿ ਸਾਨੂੰ ਕੋਈ ਇੰਟਰਵਿਊ ਦੇ ਰਹੇ, ਅਸੀਂ ਮੀਟਿੰਗ ਕਰਨੀ ਚਾਹੁੰਦੇ ਹਾਂ ਨਵਦੀਪ ਬੈਂਸ ਨਾਲ, ਬਾਕੀ ਤਾਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਤੁਹਾਡਾ ਪੋਸਟਲ ਕੋਡ ਪੁੱਛਦੇ ਸੀਗੇ, ਤੇ ਇੱਥੋਂ ਕਈ ਵਾਰੀ ਆਫਿਸ 'ਚ ਪੁੱਛਿਆ ਜਾਂਦਾ ਸੀ ਕਿ ਤੁਹਾਡੀ ਇਨਕੁਆਇਰੀ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਲਾਓ ਕਰਾਂਗੇ, ਭਾਵ ਕੋਈ ਪੁਲਿਸ ਦੀ ਇਨਕੁਆਇਰੀ ਜਾਂ ਫਿਰ ਕੌਣ ਹੋ ਤੁਸੀਂ, ਕਿਉਂ ਤੁਸੀਂ ਇੰਟਰਵਿਊ ਕਰਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ, ਕਿਉਂ ਤੁਸੀਂ ਮਿਲਣਾ ਚਾਹੁੰਦੇ ਹੋ। ਕਮਾਨ, ਉਹੀ ਨਵਦੀਪ ਬੈਂਸ ਜੀ ਨੇ ਜਿਹੜੇ 2004 ਦੇ ਵਿੱਚ ਇਹਦੇ ਮਗਰ ਸਾਰੇ ਤੁਰੇ ਫਿਰਦੇ ਸੀਗੇ, ਹੁਣ ਜੇਕਰ ਉਹਨਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਸੀਗੇ ਤਾਂ ਪੁੱਛਦੇ ਸੀਗੇ ਕਿ ਤੁਹਾਡੀ ਪਹਿਲਾਂ ਅਸੀਂ ਇਨਕੁਆਇਰੀ ਕਰਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਮੀਟਿੰਗ ਦਾ ਜਿਹੜਾ ਸਮਾਂ ਉਹ ਦਿੱਤਾ ਜਾਵੇਗਾ। ਸੋ ਸੇਮ ਸੈਕਸ ਦੇ ਮੁੱਦੇ ਦੇ ਉੱਤੇ ਆ ਕੇ, ਸੇਮ ਸੈਕਸ ਮੈਰਿਜ ਦੇ ਮੁੱਦੇ ਦੇ ਉੱਤੇ ਆ ਕੇ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਗਏ ਆਦੇਸ਼ ਪਰ ਨਵਦੀਪ ਬੈਂਸ ਦਾ ਇਹ ਕਹਿਣਾ ਕਿ ਮੈਨੂੰ ਅਕਾਲ ਤਖ਼ਤ ਬਾਅਦ ਦੇ ਵਿੱਚ ਤੇ ਪਹਿਲਾਂ ਮੈਨੂੰ ਇਹ ਆਪਣਾ ਮੁਲਕ ਹੈ, ਉਸ ਸਮੇਂ ਵੱਡੀ ਕੰਟਰੋਵਰਸੀ ਨਵਦੀਪ ਬੈਂਸ ਤੋਂ ਵੱਲੋਂ ਕ੍ਰੀਏਟ ਜਿਹੜੀ ਹੋਈ ਸੀ। ਔਰ ਕਿੰਨੇ ਕੰਮ ਸੀਗੇ ਜਿਹੜੇ ਨਵਦੀਪ ਬੈਂਸ ਕਰ ਸਕਦੇ ਸਨ। ਮੌਂਟਰੀਅਲ ਪੋਰਟ ਦਾ ਮੁੱਦਾ ਜਿਹੜਾ ਮੈਂ ਕਈ ਵਾਰ ਤੁਹਾਡੇ ਨਾਲ ਡਿਸਕਸ ਕਰ ਚੁੱਕਿਆ ਕਿ ਨਵਦੀਪ ਬੈਂਸ ਜੀ ਦੀ ਇੱਕੋ ਇੰਟਰਵੈਂਸ਼ਨ, ਇੱਕੋ ਵਾਰ ਉਹ ਇੰਟਰਫੇਅਰ ਕਰਦੇ ਸਾਰੇ ਮਾਮਲੇ ਦੇ ਵਿੱਚ, ਚੱਕਦੇ ਨੇ ਕੈਨੇਡਾ ਭਰ ਦੇ ਵਿੱਚ ਜਿੰਨੀਆਂ ਫੈਡਰਲ ਪੋਰਟਸ ਨੇ ਉੱਥੇ ਜਿਹੜੇ ਸਿੱਖ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਆਪਣੀ ਦਸਤਾਰ ਲਾਉਣ ਦੀ ਜ਼ਰੂਰਤ ਨਾ ਪੈਂਦੀ, ਉਸ ਦੇ ਵਿੱਚ ਇੰਟਰਫੇਅਰ ਕਰ ਸਕਦੇ ਸਨ। ਉਹ ਇੱਕ ਪੰਜਾਂ ਮਿੰਟਾਂ ਦੇ ਵਿੱਚ ਮੋਸ਼ਨ ਲਿਆ ਕੇ ਸਾਰਾ ਕੁਛ ਰਿਜ਼ੋਲਵ ਕਰ ਸਕਦੇ ਸਨ, ਪਰ ਨਵਦੀਪ ਬੈਂਸ ਜੀ ਨੇ ਕੁਛ ਨਹੀਂ ਕੀਤਾ ਉਸ ਮੁੱਦੇ ਦੇ ਉੱਤੇ ਵੀ। ਅਫਗਾਨ ਹਿੰਦੂ ਸਿੱਖ ਰੈਫਿਊਜੀ ਫਾਇਲ ਨਵਨੀਤ ਭੁੱਲਰ ਦੀ ਲੈਗੇਸੀ, ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਸਨੇ ਕੰਮ ਕੀਤਾ, ਉਹਨੇ ਇੱਕ ਫਾਇਲ ਚੱਕੀ, ਉਹਨੇ ਸਾਰੀਆਂ ਲਿਸਟਾਂ ਤਿਆਰ ਕੀਤੀਆਂ ਕਿ ਆਹ ਪਰਿਵਾਰ ਜਿਹੜੇ ਇਸ ਸਮੇਂ ਅੱਤਵਾਦ ਦਾ ਸ਼ਿਕਾਰ ਹੋ ਰਹੇ ਨੇ, ਜਿਨ੍ਹਾਂ ਦੇ ਬਹੁਤੇ ਪਰਿਵਾਰਕ ਮੈਂਬਰ ਬੰਬਾਂ ਨਾਲ, ਗੋਲੀਆਂ ਨਾਲ ਉਡਾ ਦਿੱਤੇ ਗਏ ਨੇ। ਜੇ ਸੀਰੀਆ ਤੇ ਹੋਰਾਂ ਥਾਵਾਂ ਤੋਂ ਮਿਲੀਅਨ ਰੈਫਿਊਜੀ ਕੈਨੇਡਾ ਆ ਸਕਦੇ ਨੇ ਤਾਂ ਅਫਗਾਨੀ ਇਹ ਸਿੱਖ ਹਿੰਦੂ ਆ ਜਿਹੜੇ ਉਹ ਕਿਉਂ ਨਹੀਂ ਆ ਸਕਦੇ ਰੈਫਿਊਜੀ ਦੇ ਤੌਰ ਦੇ ਉੱਤੇ, ਹਾਲਾਂਕਿ ਉਹਨਾਂ ਦੀ ਗਰੰਟੀ ਵੀ ਪਰਿਵਾਰਾਂ ਵੱਲੋਂ ਲਈ ਜਾਂਦੀ ਸੀਗੀ, ਸਰਕਾਰ ਤੇ ਬੋਝ ਵੀ ਬਣ ਨਹੀਂ ਦੇਣਾ ਚਾਹੁੰਦੀ ਸੀ ਕਮਿਊਨਿਟੀ, ਪਰ ਉਹ ਫਾਇਲ ਮੂਵ ਨਹੀਂ ਹੋਈ। ਜੇ ਚਾਹੁੰਦੇ ਨਵਦੀਪ ਬੈਂਸ ਤਾਂ ਉਹ ਫਾਇਲ ਰਾਈਟ ਵੇ ਮੂਵ ਹੋ ਸਕਦੀ ਸੀ ਅਤੇ ਉਹਨਾਂ ਦੀ ਇੱਕ ਲੈਗਸੀ ਬਣ ਜਾਣੀ ਸੀਗੀ ਕਿ ਨਵਨੀਤ ਭੁੱਲਰ ਵੱਲੋਂ ਸ਼ੁਰੂ ਕੀਤਾ ਗਿਆ ਕੰਮ ਨਵਦੀਪ ਬੈਂਸ ਨੇ ਜਿਹੜਾ ਆ ਕੇ ਉਹ ਚੱਕਦੇ ਨੇ ਨਿਬੇੜ ਦਿੱਤਾ, ਔਰ ਨਵਦੀਪ ਬੈਂਸ ਦੀ ਜਿਹੜੀ ਤਾਕਤ ਕਮਿਊਨਿਟੀ ਨੂੰ ਪਤਾ ਲੱਗਣੀ ਸੀ ਕਿ ਯੈਸ ਨਵਦੀਪ ਬੈਂਸ ਕਿਸ ਅਹੁਦੇ ਤੇ ਬੈਠਾ ਤੇ ਕਿਸ ਆਫਿਸ ਦੇ ਵਿੱਚ ਬੈਠਾ, ਕੀ ਚੈੱਕ ਕਰ ਸਕਦੇ ਸੀਗੇ ਉਹ। ਜੇਕਰ ਸਰਦਾਰ ਗੁਰਬਖਸ਼ ਸਿੰਘ ਮੱਲੀ ਇੱਕ ਬਤੌਰ ਐਮ ਪੀ ਹੋਣ ਦੇ ਨਾਤੇ ਕਮੇਟੀ ਨਾਲ ਰਲ ਕੇ ਇੱਕ ਜਦੋਂ 300 ਸਾਲਾਂ ਮਨਾਇਆ ਗਿਆ ਖਾਲਸੇ ਦਾ ਤੇ ਖੰਡੇ ਦੀ ਟਿਕਟ ਜਾਰੀ ਕਰ ਸਕਦੇ ਨੇ ਤੇ ਵੱਡੇ ਸਮਾਗਮ ਕਰਾ ਸਕਦੇ ਨੇ ਨੈਸ਼ਨਲ ਲੈਵਲ ਦੇ ਉੱਤੇ, ਤਾਂ 550 ਸਾਲਾਂ ਦੌਰਾਨ ਨਵਦੀਪ ਬੈਂਸ ਜਿਸ ਅਹੁਦੇ ਤੇ ਬੈਠਾ ਸੀਗਾ ਔਰ ਕੀ ਕੁਛ ਨਹੀਂ ਕਰ ਸਕਦਾ ਸੀਗਾ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਇੱਕ ਟਿਕਟ ਜਾਰੀ ਕਰਵਾ ਸਕਦੇ ਸੀਗੇ ਜਾਂ ਫਿਰ ਹੋਰ ਕੁਛ ਕਰਵਾ ਸਕਦੇ। ਜੇਕਰ ਕੰਜ਼ਰਵੇਟਿਵ ਪਾਰਟੀ ਵਾਲੇ ਸਟੀਵਨ ਹਾਰਪਰ ਵਾਲੇ ਕਾਮਾਗਾਟਾ ਮਾਰੂ ਦੀ ਮਾਫ਼ੀ ਮੰਗ ਕੇ ਇੱਕ ਸਿਲੇਬਸ ਲਾ ਸਕਦੇ ਸੀਗੇ ਸਕੂਲਾਂ ਦੇ ਵਿੱਚ ਪੜ੍ਹਾਉਣ ਦੇ ਲਈ ਕਿ ਕਾਮਾਗਾਟਾ ਮਾਰੂ ਦਾ ਚੈਪਟਰ ਪੜ੍ਹਾਇਆ ਜਾਵੇਗਾ ਔਰ ਇਮੀਗ੍ਰੇਸ਼ਨ ਦੀ ਸਿਟੀਜ਼ਨਸ਼ਿਪ ਬੁੱਕ ਦੇ ਵਿੱਚ ਇੱਕ ਚੈਪਟਰ ਆ ਜਿਹੜਾ ਐਡ ਕੀਤਾ ਜਾਵੇਗਾ, ਇੱਕ ਨੈਸ਼ਨਲ ਐਗਜੀਬਿਸ਼ਨ ਤਿਆਰ ਕੀਤੀ ਜਾਵੇਗੀ ਕਿ ਸਿੱਖ ਕਿਵੇਂ ਆਏ ਔਰ ਨੈਸ਼ਨਲ ਐਗਜੀਬਿਸ਼ਨ ਇੱਕ ਸਾਲ ਉਹ ਚੱਲਦੀ ਰਹੀ ਕਿ ਵੀ ਸਿੱਖ ਕਿਵੇਂ ਕੈਨੇਡਾ ਦੇ ਵਿੱਚ ਆਏ ਔਰ ਇਹਨਾਂ ਦੇ ਨਾਲ ਕੀ ਕੀਤਾ ਤੇ ਕਿਵੇਂ ਇਹਨਾਂ ਨੇ ਅੱਗੇ ਜਾ ਕੇ ਪ੍ਰਾਪਤੀਆਂ ਕੀਤੀਆਂ। ਜੇ ਕੰਜ਼ਰਵੇਟਿਵ ਪਾਰਟੀ ਵਾਲੇ ਕਰ ਸਕਦੇ ਸੀਗੇ ਤਾਂ ਨਵਦੀਪ ਬੈਂਸ ਕੁਛ ਵੀ ਨਹੀਂ ਕਰ ਸਕੇ, ਉਸਨੂੰ ਅੱਗੇ ਨਹੀਂ ਤੋਰ ਸਕੇ ਗੱਲ ਨੂੰ ਬਿਲਕੁਲ। ਹੋਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਇੱਕ ਵਿਦ ਸਟ੍ਰੋਕ ਆਫ ਦ ਪੈਨ ਜਾਂ ਫਿਰ 5 ਮਿੰਟ 10 ਮਿੰਟ ਦੇ ਵਿੱਚ ਇੱਕ ਵੱਡੇ ਜਿਹੜੀ ਇੱਕ ਆਪਣੀ ਲੈਗਸੀ ਛੱਡ ਸਕਦੇ ਸੀਗੇ। ਅਸੀਂ ਬਲ ਗੋਸਲ ਸਾਡੇ ਮਿਨਿਸਟਰ ਸਪੋਰਟਸ ਦੇ, ਅਸੀਂ ਉਹਨਾਂ ਬਾਰੇ ਅਕਸਰ ਗੱਲ ਕਰਦੇ ਰਹਿੰਦੇ ਹਾਂ ਕਿ ਬੀਂਗ ਏ ਸਪੋਰਟਸ ਮਿਨਿਸਟਰ ਉਹਨਾਂ ਤੋਂ ਕੋਈ ਲੈਗੇਸੀ ਆਪਣੀ ਬ੍ਰੈਂਪਟਨ ਦੇ ਵਿੱਚ ਛੱਡੀ ਨਹੀਂ ਗਈ। ਜੇ ਉਹ ਛੱਡ ਕੇ ਜਾਂਦੇ ਕੋਈ ਇਸ ਤਰ੍ਹਾਂ ਦੀ ਕੋਈ ਸਪੋਰਟਸ ਮਿਨਿਸਟਰ ਹੋਣ ਦੇ ਨਾਤੇ, ਜਦੋਂ ਪੈਨ ਐਮ ਗੇਮਸ ਹੋਈਆਂ ਨੇ ਉਦੋਂ ਬ੍ਰੈਂਪਟਨ ਦੇ ਵਿੱਚ ਕੋਈ ਏਡਾ ਵੱਡਾ ਸਟੇਡੀਅਮ ਲੈ ਆਉਂਦੇ ਆਪਣੇ ਕੰਸਟੀਚੁਐਂਸੀ ਦੇ ਵਿੱਚ, ਆਪਣੇ ਹਲਕੇ ਦੇ ਵਿੱਚ, ਤਾਂ ਇੱਕ ਉਹਨਾਂ ਦੀ ਲੈਗੇਸੀ ਜਿਹੜੀ ਰਹਿ ਜਾਣੀ ਸੀਗੀ। ਸੋ ਨਵਦੀਪ ਬੈਂਸ ਉਸ ਤੋਂ ਕਿਤੇ ਵੱਧ ਤਾਕਤਵਰ ਅਹੁਦੇ ਤੇ ਬੈਠੇ ਸਨ, ਪਰ ਨਹੀਂ ਕੋਈ ਲੈਗੇਸੀ ਛੱਡ ਕੇ ਜਾ ਸਕੇ। ਇੱਕ ਵਾਰੀ ਫਿਰ ਮੈਂ ਇਸ ਗੱਲ ਦਾ ਮੈਨੂੰ ਅਫਸੋਸ ਰਹੇਗਾ ਕਿ ਜਿਸ ਅਹੁਦੇ ਤੇ ਉਹਨਾਂ ਨੇ ਪਹੁੰਚ ਕੇ ਉਸ ਅਹੁਦੇ ਦੀ ਬਿਲਕੁਲ ਕਮਿਊਨਿਟੀ ਦੀ ਮਦਦ ਦੇ ਲਈ ਜਾਂ ਕਮਿਊਨਿਟੀ ਦੇ ਵਿੱਚ ਆਪਣਾ ਇੱਕ ਇਹ ਆਧਾਰ ਬਣਾਉਣ ਦੇ ਲਈ, ਹਾਂ WSO ਦੇ ਵਿੱਚ ਉੱਠ ਕੇ ਨਵਦੀਪ ਬੈਂਸ ਜੀ ਇੱਥੇ ਤੱਕ ਪਹੁੰਚੇ। ਪਹਿਲਾਂ ਸ਼ੁਰੂ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਇੱਕ ਦੋ ਵਾਰ WSO ਵੱਲੋਂ ਸਾਲਾਨਾ ਆਯੋਜਿਤ ਡਿਨਰਾਂ ਦੇ ਉੱਤੇ ਗਏ, ਜਿੱਥੇ ਗੱਲ ਕੀਤੀ ਜਾਂਦੀ ਸੀਗੀ 1994 ਦੀ, ਸਿੱਖਾਂ ਦੇ ਹਿਊਮਨ ਰਾਈਟਸ ਦੀ, ਅਤੇ ਸਿੱਖ ਕਿਸ ਤਰ੍ਹਾਂ ਯੂਨਾਈਟ ਹੋ ਸਕਦੇ ਨੇ। ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕੈਨੇਡਾ ਪੰਜਾਬ ਜਿਹੜੀ ਪਾਰਲੀਮੈਂਟ ਜਿਹੜੀ ਫਰੈਂਡਸ਼ਿਪ ਗਰੁੱਪ ਹੈ ਉਹ ਬਣਾਇਆ ਜਾ ਸਕਦਾ ਸੀਗਾ, ਔਰ ਉਹ ਨਹੀਂ ਕਰ ਸਕੇ। ਉਹਨਾਂ ਦੇ ਬਾਅਦ ਦੇ ਵਿੱਚ WSO ਦੇ ਇਹਨਾਂ ਡਿਨਰ ਦੇ ਉੱਤੇ ਵੀ ਜਾਣ ਤੋਂ ਉਹ ਅਰੋਗੇ ਨੇ, ਜਿਨ੍ਹਾਂ ਨੇ ਪੂਰੀ WSO ਦੇ ਉਹ ਲੋਕ ਜਿਹੜੇ ਜਦੋਂ ਇਹ ਮਸਲਾ ਉੱਠਿਆ ਸੀਗਾ ਕਿ ਸੇਮ ਸੈਕਸ ਮੈਰਿਜ ਦੇ ਉੱਤੇ ਵੋਟ ਪਾਉਣ ਦਾ, ਤਾਂ ਮੇਰੇ ਹੀ ਪ੍ਰੋਗਰਾਮ ਦੇ ਉੱਤੇ WSO ਦੇ ਤਤਕਾਲੀ ਅਹੁਦੇਦਾਰ ਉਦੋਂ ਆ ਕੇ ਬੋਲੇ ਸੀਗੇ ਕਿ ਜੇਕਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਜ਼ਲੂਮਾਂ ਦੀ ਰੱਖਿਆ ਦੇ ਲਈ ਸਿਰ ਦੇ ਸਕਦੇ ਨੇ, ਸੀਸ ਦੇ ਸਕਦੇ ਨੇ, ਸੀਸ ਵਾਰ ਸਕਦੇ ਨੇ, ਤਾਂ ਇਹ ਸਾਡੇ ਜੇਕਰ ਸਿੱਖ ਬੱਚੇ ਨੇ ਅੱਜ ਮਜ਼ਲੂਮਾਂ ਦੇ ਬਾਹ ਫੜੀ ਹੈ, ਤਾਂ ਇਹਦੇ 'ਚ ਹਰਜ ਵੀ ਕੀ ਹੈ? ਕਿੱਥੋਂ ਲਿਜਾ ਕੇ ਕਿੱਥੇ ਕੰਪੈਰੀਜ਼ਨ WSO ਕਰਦੀ ਰਹੀ ਅਤੇ ਇਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕਿੱਥੇ ਤੱਕ ਖੜਦੀ ਰਹੀ? ਪਰ ਉਹਨਾਂ ਦੇ ਡਿਨਰਸ 'ਤੇ ਵੀ ਜਾਣੋ ਇਹ ਬਾਅਦ ਦੇ ਵਿੱਚ ਹਟ ਗਏ ਸੀ। ਪਰ ਉਹ ਸੰਸਥਾ ਜਿਹੜੀ ਸੰਸਥਾ ਸਿੱਖ ਜੈਨੋਸਾਈਡ ਦਾ ਵਿਰੋਧ ਕਰਦੀ ਰਹੀ ਹੈ ਕੈਨੇਡਾ ਦੇ ਵਿੱਚ, ਹੁਣ ਤੋਂ ਨਹੀਂ ਸ਼ੁਰੂ ਤੋਂ ਹੀ, ਔਰ ਉਹਨਾਂ ਦੇ ਡਿਨਰਸ ਦੇ ਉੱਤੇ ਅਕਸਰ ਦੇਖੇ ਜਾਂਦੇ ਰਹੇ ਨੇ। ਆ ਪਿਛਲੇ ਦਿਨੀ ਇੱਕ ਫੋਟੋ ਕਾਫੀ ਚਰਚਾ ਦੇ ਵਿੱਚ ਆਈ ਸੀ, ਇੱਕ ਇੰਡੀਆ ਦਾ ਵੱਡਾ ਮੀਡੀਆ ਗਰੁੱਪ ਜਿਸਦੇ CEO ਨੂੰ ਇੱਥੇ ਉਸ ਸੰਸਥਾ ਵੱਲੋਂ ਆਨਰ ਕੀਤਾ ਗਿਆ ਗਲੋਬਲ ਇੰਡੀਅਨਸ ਦੇ ਨਾਂ ਦੇ ਉੱਤੇ, ਔਰ ਉਸ ਫੋਟੋ ਦੇ ਵਿੱਚ ਉਹ ਬਰਾਬਰ ਖੜੇ ਸਨ। ਉਸ ਦੇ ਨਾਲ ਟੇਬਲ ਸ਼ੇਅਰ ਕਰਨਾ, ਡਿਨਰ ਸ਼ੇਅਰ ਕਰਨਾ ਉਹਨਾਂ ਨਾਲ ਕਰ ਸਕਦੇ ਸੀ, ਪਰ ਆਪਣੀ ਪੇਰੈਂਟ ਆਰਗੇਨਾਈਜੇਸ਼ਨ ਹੈ ਜਿਹੜੀ WSO ਦੇ ਡਿਨਰਸ ਦੇ ਉੱਤੇ ਅਟਵਾ ਜਾਣ ਤੋਂ ਇਨਕਾਰੀ ਰਹੇ ਨੇ। ਤੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ, ਜਦੋਂ ਕਿਤੇ ਇਤਿਹਾਸ ਲਿਖਿਆ ਗਿਆ ਇਤਿਹਾਸ ਦੇ ਵਿੱਚ ਲਿਖਿਆ ਜਾਵੇਗਾ ਕਿ ਕੀ ਲੈਗੇਸੀ ਰਹੀ ਹੈ ਨਵਦੀਪ ਬੈਂਸ ਦੀ। ਸੋ ਕੋਈ ਮੇਰਾ ਕਾਲਰ, ਕੋਈ ਜਿਹਨਾਂ ਨੂੰ ਮੇਰੇ ਤੋਂ ਕੋਈ ਵੱਧ ਪਤਾ ਹੋਵੇ, ਕੋਈ ਹੋਰ ਗੱਲ ਕਰਨੀ ਚਾਹੇ, 416-620-1778 ਸਟੂਡੀਓ ਨੰਬਰ ਹੈ। 4-5 ਮਿੰਟ ਹੋਰ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਹਾਂ, ਆਉਣ ਵਾਲੇ ਦਿਨਾਂ 'ਚ ਹੋਰ ਕਰਦੇ ਰਹਾਂਗੇ। ਇਹ ਨਹੀਂ ਗਾ ਕਿ ਅੱਜ ਇਹ ਜੇ ਖਬਰ ਆਈ ਹੈ ਅਤੇ ਅੱਜ ਇਹ ਖਬਰ ਇਸ ਤੋਂ ਬਾਅਦ ਇਹ ਖਤਮ ਹੋ ਜਾਵੇਗੀ। ਸੋ ਜਿੱਥੇ 2004 'ਚ ਨਵਦੀਪ ਬੈਂਸ ਉਹਨਾਂ ਨੂੰ ਇੰਡੋਰਸ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਦੀ ਸਪੋਰਟ ਕਰਨ ਦਾ ਮੌਕਾ ਮਿਲਿਆ, ਉਹਨਾਂ ਦੇ ਆਫਿਸ ਜਾ ਕੇ ਕੰਮ ਕਰਨ ਦਾ ਵੀ ਮੌਕਾ ਮਿਲਿਆ, ਉੱਥੇ 2015 ਦੇ ਵਿੱਚ ਨਵਦੀਪ ਬੈਂਸ ਦੇ ਅਗੇਂਸਟ ਇਲੈਕਸ਼ਨ ਲੜਨ ਦਾ ਮੌਕਾ ਵੀ ਬਣਿਆ। ਬਤੌਰ ਕੰਜ਼ਰਵੇਟਿਵ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਸੀਗਾ, ਪਰ ਇੰਨੀ ਜਿਹੜੀ ਰਾਜਨੀਤੀ ਹੈ, ਜਿਹੜੀ ਰਣਨੀਤੀ ਹੈ ਸਿਆਸਤ ਦੀ, ਸ਼ਾਇਦ ਇਸ ਤੋਂ ਕਾਫੀ ਕੱਚਾ ਸੀ ਔਰ ਇਹ ਕਾਫੀ ਹੰਡ ਚੁੱਕੇ ਸੀਗੇ ਇੱਕ ਦਲਿਤ ਲਫ਼ਜ਼ਾਂ ਦੇ ਉੱਤੇ ਲੈ ਕੇ ਇਹਨਾਂ ਦੇ ਸਪੋਰਟਰਾਂ ਵੱਲੋਂ ਜੋ ਮੇਰੇ ਨਾਲ ਕੀਤਾ ਗਿਆ, ਮੈਨੂੰ ਉਹ ਵੀ ਯਾਦ ਹੈ ਅੱਜ ਤੱਕ। 2015 ਦਾ ਉਹ ਦਿਨ ਜਿਸ ਦਿਨ ਕੰਜ਼ਰਵੇਟਿਵ ਪਾਰਟੀ ਰਿਲੀਜ਼ ਦਾ ਸਟੇਟਮੈਂਟ ਕਿ ਵੀ ਆਰ ਮੇਕਿੰਗ ਕੀਪਿੰਗ ਏ ਡਿਸਟੈਂਸ ਫਰੋਮ ਜਗਦੀਸ਼ ਗਰੇਵਾਲ ਐਂਡ ਵੀ ਗੋਇੰਗ ਟੂ ਕੱਟ ਟਾਈਜ਼ ਬਿਕੋਜ਼ ਆਫ ਦਿਸ, ਦੈਟ ਵਾਜ਼ ਕੰਪਲੀਟਲੀ ਗਲਤ। ਜਿਹੜਾ ਟਰਾਂਸਲੇਸ਼ਨ ਦੇ ਉੱਤੇ ਜੋ ਕੁਛ ਕੀਤਾ ਗਿਆ ਉਸ ਦਿਨ, ਉੱਥੇ ਨਵਦੀਪ ਬੈਂਸ ਨੇ ਆਪਣੀ ਜਿੱਤ ਡਿਕਲੇਅਰ ਕਰਕੇ ਵੀ ਕੀਤਾ। ਕਹਿ ਰਹੇ ਨਹੀਂ ਉਹ ਦੂਜੀਆਂ ਗੱਲਾਂ ਨੇ, ਪਰ ਕੋਈ ਕਾਲਰ ਇਸ ਸਮੇਂ ਸਾਡਾ ਕਾਲ ਕਰਕੇ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੇ, ਮੇਰੇ ਨਾਲ ਅੱਜ ਕੋਈ ਵੀ ਕਾਲਰ ਨਹੀਂ ਹੈ ਇਸ ਸਮੇਂ। ਆਈ ਡੋਨਟ ਨੋ ਕਿ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਜਾਂ ਨਹੀਂ ਚੰਗੀਆਂ ਲੱਗਦੀਆਂ, ਜਾਂ ਤੁਸੀਂ ਗੱਲਾਂ ਸੁਣਨੀਆਂ ਛੱਡ ਦਿੱਤੀਆਂ ਨੇ। ਮੈਂ ਹੈਰਾਨ ਹੈ ਕਿ ਕੋਈ ਵੀ ਕਾਲਰ ਮੇਰਾ ਕੋਈ ਚੰਗੀ ਗੱਲ ਤੁਹਾਨੂੰ ਪਤਾ ਹੈ ਕਿ ਯੈਸ ਨਵਦੀਪ ਬੈਂਸ ਨੇ ਕਿ ਇਜ਼ ਅ ਪ੍ਰਾਊਡ ਆਫ ਕਮਿਊਨਿਟੀ, ਕਮਿਊਨਿਟੀ ਵਿਲ ਰਿਮੈਂਬਰ ਹਿਮ ਫੋਰ ਦਿਸ ਕਾਜ਼, ਕਿ ਇਹਨਾਂ ਨੇ ਆ ਅਹੁਦਾ ਸੀਗਾ ਨਵਦੀਪ ਬੈਂਸ ਉਹਨਾਂ ਦਾ, ਇਹਨਾਂ ਨੇ ਆਹ ਕੰਮ ਆਪਣੇ ਅਹੁਦੇ ਦੇ ਦੌਰਾਨ ਕਰ ਗਏ ਨੇ। 416-620-1778 ਸਟੂਡੀਓ ਨੰਬਰ ਹੈ, 416-620-1778 ਕਾਲ, ਮੇ ਬੀ ਆਰ ਨੋਟ ਪਾਪੂਲਰ ਐਨੀ ਮੋਰ, ਸਮਟਾਈਮਸ ਆਈ ਫੀਲ ਲਾਈਕ ਦੈਟ, ਕਿ ਜਦੋਂ ਤੁਸੀਂ ਕਾਲ ਨਹੀਂ ਕਰਦੇਗੇ ਕਿ ਇਹ ਪ੍ਰੋਗਰਾਮ ਸੁਣਿਆ ਨਹੀਂ ਜਾਂਦਾ ਹੁਣ ਮੇਰਾ 416-620-1778 4166-20-1778 ਕੋਈ ਵੀ ਤੁਹਾਡੇ ਕੋਈ ਥਾਟ ਹੈ ਕੋਈ ਮਨ ਦੇ ਵਿੱਚ ਹੈ ਤਾਂ ਜ਼ਰੂਰ ਕਾਲ ਕਰ ਲਿਓ ਨਹੀਂ ਫਿਰ ਸਾਜਦੀਪ ਨੂੰ ਮੈਂ ਕਹਾਂਗਾ ਕਿ ਆਪਣੀਆਂ ਕਮਰਸ਼ੀਅਲ ਲੈ ਲੈਣ ਅਤੇ ਆਪਾਂ ਚੱਲ ਦੂਜੇ ਪਾਸੇ ਲੈ ਚੱਲੀਏ ਅਤੇ ਮੈਨੂੰ ਪਤਾ ਲੱਗਿਆ ਕਿ ਕਾਲਰ ਇਸ ਸਮੇਂ ਸਾਡੇ ਨਾਲ ਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ ਸਤਿ ਸ਼੍ਰੀ ਅਕਾਲ ਜਗਦੀਪ ਜੀ
ਸਤਿ ਸ਼੍ਰੀ ਅਕਾਲ ਜੀ
ਜਗਦੀਪ ਜੀ ਤੁਸੀਂ ਗੱਲ ਕਰ ਰਹੇ ਸੀ ਮਿਨਿਸਟਰ ਨਵਦੀਪ ਡੈਂਸ ਹੋਣਾ ਦੀ ਵੈਸੇ ਜੇ ਵੇਖਿਆ ਜਾਵੇ ਸਾਡੀ ਕਮਿਊਨਿਟੀ ਦੇ ਜਦੋਂ ਕੋਈ ਬੰਦਾ ਪਰਸਨਲ ਲੈਵਲ ਤੇ ਤਰੱਕੀ ਕਰ ਲੈਂਦਾ ਨਾ ਉਹ ਲੈਗਸੀ ਤੇ ਜ਼ਰੂਰ ਕਾਇਮ ਕਰ ਲੈਂਦਾ ਕਿ ਬੜੇ ਵੱਡੇ ਅਹੁਦੇ ਤੱਕ ਪਹੁੰਚ ਗਿਆ ਪਰ ਉਹਦੇ ਤੇ ਪਹੁੰਚ ਕੇ ਕਮਿਊਨਿਟੀ ਵਾਸਤੇ ਕੋਈ ਲੈਗਸੀ ਜਿਹੜੀ ਛੱਡੀ ਜਾਵੇ ਉਹਦੇ ਜਿਹੜੇ ਐਗਜ਼ਾਮਪਲਾਂ ਬੜੀਆਂ ਘੱਟ ਮਿਲਦੀਆਂ ਨੇ ਹਾਲਾਂਕਿ ਤੁਸੀਂ ਜਿਹੜੇ ਲੈਵਲ ਤੋਂ ਤੁਸੀਂ ਐਕਸਪਲੇਨ ਕਰ ਰਹੇ ਹੋ ਨਾ ਤੁਸੀਂ ਉਹਨਾਂ ਨੂੰ ਸਾਰਾ ਧਾਰਮਿਕ ਲੈਵਲ ਤੋਂ ਉਹਨਾਂ ਦੀ ਪਾਵਰ ਨੂੰ ਜਿਹੜਾ ਨਾ ਉਹਨੂੰ ਐਕਸਪਲੇਨ ਕਰ ਰਹੇ ਹੋ ਕਿ ਇਸ ਲੈਵਲ ਤੇ ਪਹੁੰਚ ਕੇ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਪੋਰਟ ਦੀ ਗੱਲ ਕੀਤੀ ਮੈਂ ਵੀ ਐਜ਼ ਅ ਟਰੱਕ ਡਰਾਈਵਰ ਮੈਂ ਪੋਰਟ ਤੇ ਵੀ ਗਿਆ ਯੂਐਸ ਵੀ ਹੁੰਦਾ ਹਾਂ ਬੜੀਆਂ ਪ੍ਰੋਬਲਮਾਂ ਨੇ ਸਾਡੀਆਂ ਪਰ ਉਹਨੂੰ 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 ਧਰਮ ਨਾਲ ਨਹੀਂ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਿਉਂਕਿ ਇੱਥੇ ਸੇਫਟੀ ਰੀਜ਼ਨ ਨੇ ਚਲੋ ਡਿਸਕਸ਼ਨ ਇੱਕ ਡਿਫਰੈਂਟ ਲੈਵਲ ਪਾਸੇ ਚੱਲ ਜਾਏਗੀ ਜਿਹੜੀਆਂ ਤੁਸੀਂ ਸੇਮ ਸੈਕਸ ਦੀ ਗੱਲ ਕੀਤੀ ਉਹ ਵੀ ਜਿਹੜਾ ਉਹ ਰਿਲੀਜਨ ਦੇ ਅੰਡਰ ਤੇ ਠੀਕ ਆ ਸਿੱਖ ਧਰਮ ਨਹੀਂ ਮੰਨਦਾ ਉਹ ਵੀ ਜਿਹੜੀ ਅਕਾਲ ਤਖ਼ਤ ਦੇ ਹਿਸਾਬ ਦੇ ਨਾਲ ਉਹ ਵੀ ਸਿਰਫ ਸਿੱਖਾਂ ਦੇ ਉੱਤੇ ਹੀ ਲਾਗੂ ਹੁੰਦੀ ਹੈ ਕਿਉਂਕਿ ਅਕਾਲ ਤਖ਼ਤ ਪੂਰੀ ਦੁਨੀਆਂ ਦੇ ਉੱਤੇ ਨਹੀਂ ਆਦੇਸ਼ ਜਾਰੀ ਕਰ ਸਕਦਾ ਜਿਹੜੇ ਉਹਨਾਂ ਨੇ ਉਹ ਮਨਿਸਟਰ ਦੇ ਹੁੰਦਿਆਂ ਉਹ ਜਿਹੜੀ ਲਿਬਰਲ ਸਰਕਾਰ ਦੀ ਪਾਲਿਸੀ ਦੇ ਹੱਕ 'ਚ ਵੋਟ ਪਾਈ ਉਹ ਵੀ ਸਹੀ ਆ ਤੇ ਦੂਸਰਾ ਜਿਹੜਾ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਡਬਲਯੂ ਐਸ ਓ ਜਾਂ ਹੋਰ ਜਿਹੜੀਆਂ ਲੋਕਲ ਲੈਵਲ ਦੇ ਉੱਤੇ ਜਿਹੜੀਆਂ ਕਿਸੇ ਦੇ ਕਿਸੇ ਨੂੰ ਕਿਸੇ ਦਾ ਹੱਕ 'ਚ ਜਾਣਾ ਕਿਸੇ ਦੇ ਵਿਰੋਧ 'ਤੇ ਜਾਣਾ ਇਹ ਇਹਨਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਹ ਆਪਣੇ ਪਰਸਨਲ ਬੈਨੀਫਿਟ ਕਰਕੇ ਕੀਤੀਆਂ ਜਾਂਦੀਆਂ ਮੋਸਟਲੀ ਪਰ ਜਿਹੜੀ ਗੱਲ ਤੁਹਾਡੀ ਮੇਨ ਗੱਲ ਆ ਜਿਹੜੀ ਤੁਹਾਡੀ ਕਿ ਕਿਸੇ ਏਡੇ ਵੱਡੇ ਪਾਵਰ ਤੇ ਪਹੁੰਚ ਕੇ ਕਿਸੇ ਦਾ ਕੋਈ ਲੈਗਸੀ ਛੱਡਣਾ ਉਹ ਬੜਾ ਜ਼ਰੂਰੀ ਆ ਉਹ ਉਹਦੇ ਵਿੱਚ ਜਿਹੜੇ ਜ਼ਰੂਰ ਨਾਕਾਮਯਾਬ ਰਹੇ ਨੇ ਜਿੱਥੇ ਤੱਕ ਤੁਸੀਂ ਗੁਰਬਖਸ਼ ਮੱਲੀ ਹੋਣਾਂ ਦੀ ਗੱਲ ਕੀਤੀ ਕਿ ਉਹਨਾਂ ਨੇ ਟਿਕਟ ਜਾਰੀ ਕਰਵਾ ਦਿੱਤੀ ਜਾਂ ਜਿਹੜੇ ਸਮਾਗਮ ਕਰਵਾ ਦਿੱਤੇ ਅਗੇਨ ਉਹ ਫਿਰ ਧਰਮ ਦੇ ਨਾਲ ਜੁੜਦਾ ਹੈ ਜਦੋਂ ਐਜ਼ ਅ ਮਿਨਿਸਟਰ ਕੋਈ ਇਸ ਲੈਵਲ ਤੇ ਪਹੁੰਚਦਾ ਤੇ ਉਹ ਸਿਰਫ ਇੱਕ ਧਰਮ ਦੇ ਉੱਤੇ ਨਹੀਂ ਉਹਦੇ ਕੰਮ ਆਧਾਰਿਤ ਹੋਣੇ ਚਾਹੀਦੇ ਓਵਰਆਲ ਕਹਿਣ ਦਾ ਵਾਸਤੇ ਕੋਈ ਲੈਗਸੀ ਛੱਡ ਜਾਂਦੇ ਤੇ ਜ਼ਰੂਰ ਉਹਦਾ ਜ਼ਿਕਰ ਹੋਣਾ ਸੀ ਬਾਕੀ ਜਿਸ ਤਰ੍ਹਾਂ ਇਹ ਸਿਆਸਤ ਆ ਸਿਆਸਤ ਦੇ ਵਿੱਚ ਕਿਹਨੂੰ ਕਿੱਥੇ ਰੱਖਣਾ ਆ ਉੱਪਰ ਰੱਖਣਾ ਆ ਉਹਨੂੰ ਥੱਲੇ ਰੱਖਣਾ ਆ ਬੜੀਆਂ ਚੀਜ਼ਾਂ ਹੁੰਦੀਆਂ ਨੇ ਅੱਜ ਜੇ ਇਹਨਾਂ ਨੂੰ ਅਸਤੀਫਾ ਦੇਣਾ ਪੈ ਰਿਹਾ ਤੇ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਛੋਟਾ ਕਾਰਨ ਤਾਂ ਨਹੀਂ ਹੋ ਸਕਦਾ ਇਹ ਪਰਸਨਲ ਵੀ ਹੋ ਸਕਦਾ ਹੈ ਕੋਈ ਪੋਲੀਟੀਕਲ ਵੀ ਹੋ ਸਕਦਾ ਹੈ ਤੇ ਕੋਈ ਸਕੈਂਡਲ ਵੀ ਹੋ ਸਕਦਾ ਜਿਹੜਾ ਆਉਣ ਵਾਲੇ ਦਿਨਾਂ ਦੀ ਬਾਹਰ ਆਵੇਗਾ ਉਸ ਤੋਂ ਪਹਿਲਾਂ ਤੇ ਡਿਫੀਕਲਟ ਲੱਗਦਾ ਕੋਈ ਬਹੁਤੀ ਵਾਜਬ ਨਹੀਂ
ਥੈਂਕ ਯੂ ਜੀ ਤੁਹਾਡੀ ਕਾਲ ਦੇ ਲਈ ਜੇਕਰ ਇੱਕ ਮੈਂ ਉਹਨਾਂ ਨੂੰ ਨਵਦੀਪ ਬੈਂਸ ਦੇ ਤੌਰ ਦੇ ਉੱਤੇ ਦੇਖਦਾ ਠੀਕ ਆ ਉਹ ਨਵਦੀਪ ਬੈਂਸ ਇੱਕ ਅਹੁਦੇ ਤੇ ਪਹੁੰਚੇ ਤਰੱਕੀਆਂ ਕਰਕੇ ਉਹਨਾਂ ਨੇ ਤਰੱਕੀ ਕੀਤੀ ਹੀ ਵਾਜ ਮੋਸਟ ਪਾਵਰਫੁਲ ਮਿਨਿਸਟਰ ਇਨ ਟਰੂਡੋਜ਼ ਕੈਬਨਿਟ ਗਵਰਨਮੈਂਟ ਦੇ ਵਿੱਚ ਕੈਨੇਡਾ ਨੂੰ ਚਲਾਉਣ ਦੇ ਵਿੱਚ ਹੀ ਵਾਜ ਨੈਕਸਟ ਟੂ ਜਸਟਿਨ ਟਰੂਡੋ ਜੇਕਰ ਮੈਂ ਉਹਨੂੰ ਐਜ਼ ਆਪਣੇ ਕਮਿਊਨਿਟੀ ਦੇ ਮੈਂਬਰ ਵਜੋਂ ਦੇਖਦਾ ਹਾਂ ਉੱਥੇ ਆ ਕੇ ਫੇਲੀਅਰ ਹੈ ਨਵਦੀਪ ਬੈਂਸ ਵਾਹਦ ਇੱਕ ਐਸੇ ਮਿਲਿਟਰ ਨੇ ਜਿਨ੍ਹਾਂ ਨੇ ਇਸ ਟਰਮ ਦੇ ਵਿੱਚ ਇੱਕ ਵਾਰ ਵੀ ਖੜੇ ਹੋ ਕੇ ਸਿੱਖਾਂ ਪ੍ਰਤੀ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ ਨਵਦੀਪ ਬੈਂਸ ਵਾਹਦ ਇੱਕ ਐਸੇ ਮਿਨਿਸਟਰ ਨੇ ਜਦੋਂ ਇਹਨਾਂ ਦੀ ਮੰਤਰਾਲੇ ਵੱਲੋਂ ਇਹਨਾਂ ਦੇ ਸਿੱਖਾਂ ਨੂੰ ਮੁਸਲਮਾਨਾਂ ਨੂੰ ਟੈਰਰਿਸਟ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਗਰਦਾਨਿਆ ਗਿਆ ਇੱਕ ਵੀ ਇਹਨਾਂ ਨੇ ਮੀਟਿੰਗ ਸਿੱਖ ਗਰੁੱਪਾਂ ਨੂੰ ਨਹੀਂ ਦਿੱਤੀ ਕਿ ਅਸੀਂ ਇਹ ਕਰਨ ਜਾ ਰਹੇ ਹਾਂ ਅਸੀਂ ਇਹ ਕਰਾਂਗੇ ਇਹ ਗਲਤੀ ਹੋ ਗਈ ਆ ਜਾਂ ਫਿਰ ਇਸ ਨੂੰ ਅਸੀਂ ਸੁਧਾਰ ਰਹੇ ਹਾਂ ਜਾਂ ਫਿਰ ਵਾਕਈ ਇਸ ਦੇ ਵਿਚਾਰੇ ਬਾਰੇ ਕੋਈ ਰੀਜ਼ਨ ਹੈ ਕਿ ਅਸੀਂ ਇਹ ਜਿਹੜੀ ਹੈ ਰਿਪੋਰਟ ਹੈ ਇਸ ਨੂੰ ਦੁਬਾਰਾ ਕਰੈਕਟ ਕਰਾਂਗੇ ਇੱਕ ਵੀ ਉਹਨਾਂ ਵੱਲੋਂ ਨਹੀਂ ਐਫਰਟ ਕੀਤਾ ਗਿਆ ਸਿਵਾਏ ਰੂਬੀ ਸਹੋਤਾ ਤੋਂ ਰੂਬੀ ਸਹੋਤਾ ਮੈਂਬਰ ਪਾਰਲੀਮੈਂਟ ਉਹਨਾਂ ਨੇ ਆ ਕੇ ਪਬਲਿਕ ਦਾ ਜਿਹੜਾ ਗੁੱਸਾ ਉਹ ਫੇਸ ਕੀਤਾ ਪਰ ਨਵਦੀਪ ਬੈਂਸ ਨੇ ਅੱਧੇ ਤੋਂ ਵੱਧ ਮੂੰਹ ਨਹੀਂ ਖੋਲਿਆ ਗਾ ਆਪਣਾ ਇਹਨਾਂ ਮੁੱਦਿਆਂ ਦੇ ਉੱਤੇ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ
ਹਾਂਜੀ ਸਰ
ਹੈਲੋ ਦਰਵਾਲ ਸਾਹਿਬ ਸਤਿ ਸ਼੍ਰੀ ਅਕਾਲ ਦੀਪਕ ਪੁੰਜ ਬੋਲ ਰਿਹਾ ਜੀ
ਜੀ ਪੁੰਜ ਸਾਹਿਬ
ਤੁਹਾਡਾ ਸ਼ੋਅ ਬਹੁਤ ਵਧੀਆ ਅੱਜ ਸੁਣਦੇ ਪਏ ਸੀਗੇ ਤੁਸੀਂ ਗੱਲਾਂ ਕਾਫੀ ਵਧੀਆ ਕੀਤੀਆਂ ਅੱਜ ਤੇ ਜਿੱਦਾਂ ਕਾਲਰ ਕਹਿ ਕੇ ਗਿਆ ਭਾਈ ਤਾਂ ਇਹਦੇ ਵਿੱਚ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਇਲੈਕਟਡ ਬੰਦਾ ਸਾਰੇ ਕੈਨੇਡੀਅਨਸ ਦਾ ਹੁੰਦਾ ਰਾਈਟ ਤੇ ਇਹਦੇ ਵਿੱਚ ਆਪਾਂ ਨੂੰ ਚਲੋ ਕਿਸੇ ਹੋਰ ਰਿਲੀਜਨ ਦੀ ਲਿਆਉਣੀ ਨਹੀਂ ਚਾਹੀਦੀ ਗੱਲ ਬਟ ਇਹ ਹੈ ਕਿ ਇਹਦੇ ਵਿੱਚ ਕਈ ਵਾਰ ਹਿਪੋਕ੍ਰੇਸੀ ਹੋ ਜਾਂਦੀ ਹੈ ਜਦੋਂ ਜਿੱਤਦੇ ਹਾਂ ਜਦੋਂ ਚੰਗੀਆਂ ਗੱਲਾਂ ਹੁੰਦੀਆਂ ਤੇ ਅਸੀਂ ਆਪਣੇ ਆਪ ਨੂੰ ਉਹਦੇ ਨਾਲ ਕਨੈਕਟ ਕਰਨ ਲੱਗ ਪੈਂਦੇ ਹਾਂ ਜਦੋਂ ਚੀਜ਼ਾਂ ਮਾੜੀਆਂ ਹੁੰਦੀਆਂ
ਤੇ ਫਿਰ ਅਸੀਂ ਉਸ ਚੀਜ਼ ਨਾਲ ਕਨੈਕਟ ਨਹੀਂ ਕਰਦੇ। ਪਰ ਜਿੰਨਾ ਵੀ ਤੁਹਾਡਾ ਸ਼ੋਅ ਸੀਗਾ ਉਹਦੇ ਵਿੱਚ ਮੈਂ ਦੋ ਗੱਲਾਂ ਐਡ ਕਰਨੀਆਂ ਚਾਹੂੰਗਾ ਕਿ ਬੀਇੰਗ ਸਾਇੰਸ ਐਂਡ ਇਨੋਵੇਸ਼ਨ ਮਿਨਿਸਟਰ ਕੀ ਇਹਨਾਂ ਦੇ ਕੋਲ ਇਹ ਅਥਾਰਟੀ ਨਹੀਂ ਸੀਗੀ ਜਾਂ ਇਹਨਾਂ ਦੇ ਕੋਲ ਇੰਨੀ ਫੰਡਿੰਗ ਨਹੀਂ ਸੀਗੀ ਜਾਂ ਇਹਨਾਂ ਦੇ ਕੋਲ ਇੰਨੇ ਵੱਡੇ ਸਾਇੰਟਿਸਟ ਨਹੀਂ ਸੀਗੇ ਕਿ ਇਹ ਵੈਕਸੀਨ ਜਿਹੜਾ ਜੀ ਉਹ ਬਣਾ ਨਹੀਂ ਸਕੇ, ਪਹਿਲੀ ਗੱਲ। ਦੂਸਰੀ ਗੱਲ, 5G ਨੈਟਵਰਕ ਜਿਹੜਾ ਜੀ ਉਹ ਕਨੇਡਾ ਬਣਾ ਨਹੀਂ ਸਕਿਆ, ਮਤਲਬ ਇਨਵੈਂਟ ਨਹੀਂ ਕਰ ਸਕਿਆ। ਏਡੇ ਵੱਡੇ ਅਹੁਦੇ ਉੱਤੇ ਹੋ ਕੇ ਕੈਨੇਡੀਅਨਸ ਵਾਸਤੇ ਵੀ ਕੀ ਕੀਤਾ? ਜੇ ਕੈਨੇਡਾ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਪਾਵਰਫੁਲ ਕੰਟਰੀ ਆ, ਵੀ ਆਰ ਪਾਰਟ ਆਫ G8, ਇੱਕ ਸਾਡੇ ਮੂੰਹ ਦੇ ਉੱਤੇ ਇੱਕ ਬੜੀ ਵੱਡੀ ਇੱਕ ਨਮੋਸ਼ੀ ਆ ਕਿ ਅਸੀਂ ਆਪਣਾ ਵੈਕਸੀਨ ਨਹੀਂ ਬਣਾ ਸਕੇ, ਅਸੀਂ 5G 6G ਨੈਟਵਰਕ ਬਣਾ ਨਹੀਂ ਸਕੇ। ਇੰਡੀਆ ਵਰਗਾ ਕੰਟਰੀ
ਦੋ ਖਬਰਾਂ ਨੇ, ਇੱਕ ਤਾਂ ਨਵਦੀਪ ਬੈਂਸ ਦੀ ਖਬਰ ਹੈ ਮੇਨ ਟਾਪ ਸਟੋਰੀ ਦੇ ਵਿੱਚ, ਇੱਕ ਖਬਰ ਇਹ ਹੈ ਕਿ ਕੈਨੇਡਾ ਇਜ਼ ਗੋਇੰਗ ਟੂ ਸਟਾਰਟ ਬਿਲਡਿੰਗ ਦੇ ਓਨ ਇਨਫਰਾਸਟ੍ਰਕਚਰ ਟੂ ਪ੍ਰੋਡਿਊਸ ਵੈਕਸੀਨ।
ਬਿਲਕੁਲ,
ਅੱਜ ਦੀ ਖਬਰ ਹੈ, ਅੱਜ ਕੈਨੇਡਾ ਤੋਂ ਖਬਰ ਆ ਰਹੀ ਹੈ ਕਿ ਕੈਨੇਡਾ ਆਪਣੀ ਇਨਫਰਾਸਟ੍ਰਕਚਰ, ਆਪਣੀ ਬਿਲਡਿੰਗ ਦਾ ਆਪਣਾ ਸਾਰਾ ਕੁਝ ਸਿਸਟਮ ਤਿਆਰ ਕਰ ਰਿਹਾ ਕਿ ਅੱਗੇ ਤੋਂ ਆਪਦੀ ਵੈਕਸੀਨ ਬਣਾਵੇਗਾ।
ਮਤਲਬ ਕਿ ਇੱਕ ਸਾਲ ਬਾਅਦ, ਮਤਲਬ ਕਿ ਡੇਢ ਸਾਲ ਬਾਅਦ, ਮਤਲਬ ਜਿਹੜਾ ਕਿ ਸਾਇੰਸ ਤੇ ਇਨੋਵੇਸ਼ਨ ਦਾ ਮਿਨਿਸਟਰ ਹੋਵੇ ਤੇ ਸਾਡੇ ਕੋਲ ਬਾਹਰੋਂ ਚੀਜ਼ਾਂ ਮੰਗਣੀਆਂ ਪੈਣ। ਇੰਡੀਆ ਵਰਗਾ ਕੰਟਰੀ ਜਿਹੜਾ ਕਿ ਜਿਹੜਾ ਜਿੱਥੋਂ ਦੇ ਵੈਕਸੀਨ ਜਿਹੜੇ ਆ ਬ੍ਰਾਜ਼ੀਲ ਤੇ ਸਾਊਥ ਅਫਰੀਕਾ ਦੇ ਵਿੱਚ ਜਿਹੜੇ ਆ ਉਹ ਐਕਸਪੋਰਟ ਹੋਣੇ ਨੇ।
ਗਰੇਵਾਲ ਸਾਹਿਬ, ਅੱਜ ਮੇਰਾ ਖਿਆਲ ਆਪਾਂ ਇਹ ਗੱਲ ਕੀਤੀ ਜਾਵੇ ਕਿ ਜੋ ਇਹਨਾਂ ਨੇ ਕੀਤਾ ਨਹੀਂ ਕੀਤਾ ਉਹ ਆਪਾਂ ਨੂੰ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਵੀ ਜਦ ਬੰਦਾ ਐਡੇ ਵੱਡੀ ਪੋਜੀਸ਼ਨ ਤੇ ਹੁੰਦਾ ਤੇ ਸਡਨਲੀ ਅਨਐਕਸਪੈਕਟਡ ਉਹਦਾ ਰਿਜ਼ਾਈਨ ਆ ਜਾਂਦਾ, ਉਹਦੇ ਬਿਹਾਈਂਡ ਕੁਛ ਨਾ ਕੁਛ ਤਾਂ ਜ਼ਰੂਰ ਹੁੰਦਾ। ਕੋਈ ਵੀ ਬੰਦਾ ਅੱਜ ਕੱਲ੍ਹ ਦਾ ਜ਼ਮਾਨਾ ਇਹ ਹੈ, ਕੋਈ ਆਪਣੀ ਕਲਰਕ ਦੀ ਜੋਬ ਨਹੀਂ ਛੱਡਦਾ। ਤੇ ਵੈਸੇ ਆਮ ਤੌਰ ਤੇ ਜਿੰਨੇ ਵੀ ਇੱਥੇ ਲੋਕ ਜਾਂਦੇ ਉਹਨਾਂ ਦਾ ਇਹੀ ਜੋੜਿਆ ਜਾਂਦਾ ਮੇਨ ਸਟ੍ਰੀਮ ਵੱਲੋਂ ਕਿ ਉਹ ਆਪਣੀ ਫੈਮਿਲੀ 'ਚ ਧਿਆਨ ਦੇਣਾ ਚਾਹੁੰਦੇ, ਜਦਕਿ ਬਾਹਰ ਬਾਅਦ 'ਚ ਕੁਛ ਅਰਸੇ ਬਾਅਦ ਫਿਰ ਸਟੋਰੀ ਕੁਛ ਹੋਰ ਹੀ ਨਿਕਲਦੀ ਹੈ। ਸੋ ਮੇਰਾ ਕਹਿਣਾ ਭਾਵ ਹੈ ਵੀ ਟੂ ਅਰਲੀ ਟੂ ਸੇ, ਇੰਨਾ ਜ਼ਰੂਰ ਮੰਨਣਾ ਪੈਣਾ ਕਿ ਕੁਛ ਨਾ ਕੁਛ ਬਿਹਾਈਂਡ ਹੈਗਾ, ਉਹ ਸੱਚ ਜਿਹੜਾ ਹਜੇ ਸਾਨੂੰ ਨਹੀਂ ਨਜ਼ਰ ਆ ਰਿਹਾ ਲੇਕਿਨ ਥੋੜ੍ਹੀ ਦੇਰ ਬਾਅਦ ਆ ਜਾਏਗਾ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ, ਤੁਸੀਂ ਉਹ ਦੱਸਣਾ ਬਲ ਕੇ ਤੁਹਾਡੇ ਆਪਣੇ ਪ੍ਰੋਗਰਾਮ ਦੇ ਤੁਸੀਂ ਉਹ ਮੈਂਸ਼ਨ ਕਰੋ।
ਇੱਕ ਵਾਰੀ ਫਿਰ ਮੈਂ ਇੱਥੇ, ਜੇ ਤਾਂ ਮੈਂ ਜਸਟ ਐਜ਼ ਏ ਨਵਦੀਪ ਬੈਂਸ ਦੀ ਗੱਲ ਕਰਾਂ ਕਿ ਬਈ ਨਵਦੀਪ ਬੈਂਸ ਆਪਣੇ ਮਿਨਿਸਟਰੀ ਪਦ ਤੋਂ ਛੱਡ ਰਹੇ ਨੇ ਤੇ ਆਪਣੀ ਫੈਮਿਲੀ ਦਾ ਖਿਆਲ ਕਰ ਰਹੇ ਨੇ, ਇਸਦੇ ਉੱਤੇ ਮੈਂ ਕੋਈ ਵੱਡਾ ਲੋਸ ਨਹੀਂ ਸਮਝਾਂਗਾ ਕਿ ਠੀਕ ਹੈ ਉਹਨਾਂ ਦੀ ਜਗ੍ਹਾ ਕੋਈ ਹੋਰ ਲੈ ਲਵੇਗਾ। ਪਰ ਜੇ ਕਿ ਉਹਨੂੰ ਆਪਣੀ ਮੈਂ ਕਮਿਊਨਿਟੀ ਦੇ ਮੈਂਬਰ ਦੇ ਤੌਰ ਦੇ ਉੱਤੇ ਦੇਖਦਾ, ਇੱਕ ਸਿੱਖ ਪਰਸਨ ਦੇ ਉੱਤੇ, ਇੱਕ ਟਰਮਿੰਡ ਪਰਸਨ ਦੇ ਉੱਤੇ, ਇੱਕ ਸਰਦਾਰ ਦੇ ਤੌਰ ਦੇ ਉੱਤੇ ਦੇਖਦਾ ਜਿਹੜਾ ਇਸ ਅਹੁਦੇ ਤੇ ਬੈਠਿਆ ਸੀਗਾ, ਤਾਂ ਮੈਨੂੰ ਇਸ ਚੀਜ਼ ਦਾ ਵੱਡਾ ਦੁੱਖ ਹੈ ਤੇ ਮੈਂ ਇਸ ਨੂੰ ਕਹਾਂਗਾ ਕਿ ਕਮਿਊਨਿਟੀ ਦਾ ਵੱਡਾ ਲੋਸ ਹੈ ਕਿ ਇਸ ਲੈਵਲ ਦੇ ਉੱਤੇ, ਵਰਲਡ ਲੈਵਲ ਦੇ ਉੱਤੇ ਵਰਲਡ ਲੀਡਰਸ ਦੇ ਨਾਲ ਕਾਨਫਰੰਸਾਂ 'ਚ ਅਟੈਂਡ ਕਰਨਾ, ਆਪਣੀ ਉੱਥੇ ਹਾਜ਼ਰੀ ਲਗਵਾਉਣੀ, ਆਪਣੀ ਉੱਥੇ ਪ੍ਰੈਜੈਂਟੇਸ਼ਨ ਸ਼ੋਅ ਕਰਨੀ ਕਿ ਅਸੀਂ, ਚਾਹੇ ਉਹ ਹਰਜੀਤ ਸੱਜਣ ਸੀਗੇ, ਚਾਹੇ ਉਹ ਨਵਦੀਪ ਬੈਂਸ ਸੀਗੇ, G7 ਕੰਟਰੀਜ਼ ਦੀਆਂ ਮੀਟਿੰਗ ਦੇ ਵਿੱਚ ਜਾ ਕੇ ਬੈਠਣਾ, ਉੱਥੇ ਸਾਡੇ ਇੱਕ ਪਗੜੀ ਤਾਰੀ, ਇੱਕ ਦਸਤਾਰ ਤਾਰੀ ਸਰਦਾਰ ਜਿਹੜੇ ਸਾਡੇ ਉੱਥੇ ਤੱਕ ਬੈਠ ਕੇ ਮੀਟਿੰਗਾਂ ਕਰਦੇ, ਵਰਲਡ ਲੈਵਲ ਦੇ ਉੱਤੇ ਸਿੱਖ ਕਮਿਊਨਿਟੀ ਦਾ ਅਕਸ ਲੈ ਕੇ ਜਾਣਾ, ਜੇਕਰ ਉਹ ਛੱਡ ਕੇ ਲਾਂਭੇ ਹੁੰਦਾ ਤੇ ਇਹਦੇ ਲਈ ਮੈਨੂੰ ਇੱਕ ਵੱਡਾ ਲੋਸ ਨਜ਼ਰ ਆ ਰਿਹਾ ਵਾ। ਔਰ ਕਮਿਊਨਿਟੀ, ਜਿਵੇਂ ਮੈਂ ਪਹਿਲਾਂ ਕਿਹਾ ਗਾ ਕਿ ਮੈਂ ਸ਼ਾਇਦ ਆਪਣੇ ਲਾਈਫ ਸਪੈਮ ਦੇ ਵਿੱਚ ਜਿੰਨੀ ਕੁ ਲਾਈਕ ਮੇਰੀ ਬਚੀ ਹੈ ਕੋਈ ਨਾ ਦੇਖ ਸਕਾਂ ਕਿ ਸਾਡਾ ਕੋਈ ਸਰਦਾਰ ਬੱਚਾ ਕੋਈ ਇੱਥੋਂ ਸ਼ੁਰੂ, ਜਿਵੇਂ ਇਹਨਾਂ ਨੇ 26 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤਾ ਸੀ ਪੋਲੀਟਿਕਸ 'ਚ, ਹੁਣ ਦਾ ਹੁਣ 43 ਸਾਲ ਦੇ ਹੋ ਗਏ ਨੇ, ਕਿ ਉਸ ਲੈਵਲ ਦੇ ਉੱਤੇ ਜਾ ਕੇ ਬ੍ਰਾਜਣ ਇਹ। ਸਿਗਨੀ ਸਿੰਘ, ਯੈਸ, ਹੀ ਇਜ਼ ਦਾ ਲੀਡਰ ਆਫ NDP ਪਾਰਟੀ, ਬਟ ਉਹਦੇ ਹੱਥ ਉਹ ਤੱਕ ਨਹੀਂ ਜੋ ਨਵਦੀਪ ਬੈਂਸ ਦੇ ਹੱਥ ਤੱਕ ਸੀ। ਅਗਲੀ ਕਾਲ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ ਸਰ,
ਸਲਾਮ ਜੀ।
ਜੀ ਵਾਲੇਕੁਮ ਸਲਾਮ ਜੀ,
ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ 16-17 ਸਾਲਾਂ ਦਾ ਵਰਕ ਹੈਗਾ ਉਹਦੇ ਅੱਗੇ ਤੋਂ ਅੱਗੇ ਜਾ ਰਹੇ ਨੇ। ਉਹਨਾਂ ਨੇ ਕੋਈ ਆਪਣੀ ਜਿਹੜੀ ਉਹਨਾਂ ਦੀਆਂ ਡਿਊਟੀ ਸਨ ਐਜ਼ ਏ ਮਿਨਿਸਟਰ ਜਾਂ ਜੋ ਵੀ ਉਹ ਪਹਿਲੇ ਉਹਨਾਂ ਨੇ ਸਟਾਰਟ ਕੀਤਾ, ਅੱਗੇ ਤੋਂ ਉੱਤੇ ਉੱਤੇ ਆਏ ਨੇ, ਥੱਲੇ ਨਹੀਂ ਗਏ। ਇਹਦਾ ਮਤਲਬ ਹੈ ਉਹਨਾਂ ਨੇ ਆਪਣੀਆਂ ਡਿਊਟੀਆਂ ਸਹੀ ਨਿਭਾਈਆਂ ਨੇ, ਤੇ ਇਹ ਤੇ ਕੋਈ ਗੱਲ ਨਹੀਂ ਹੈਗੀ ਜੀ ਉਹਨਾਂ ਨੇ ਟਿਕਟ ਨਹੀਂ ਕੱਢੀ ਤੇ ਜੀ ਉਹਨਾਂ ਨੇ ਫਲਾਨ ਨਹੀਂ ਕੀਤਾ, ਤੇ ਤੁਸੀਂ ਸਾਰੀਆਂ ਗੱਲਾਂ ਇੱਕ ਕਮਿਊਨਿਟੀ ਦੀਆਂ ਕਰ ਰਹੇ ਹੋ, ਜਦਕਿ ਇਹ ਗੱਲ ਠੀਕ ਨਹੀਂ ਹੈਗੀ। ਉਹ ਕੈਨੇਡਾ ਦੇ ਮਿਨਿਸਟਰ ਸਨ, ਕੈਨੇਡਾ ਲਈ ਉਹਨਾਂ ਨੇ ਅੱਛਾ ਹੀ ਕੀਤਾ, ਤਾਂ ਹੀ ਉਹਨਾਂ ਨੇ 16 ਸਾਲ ਕੱਢੇ ਨੇ। ਤੇ ਜੇ ਕੋਈ
ਹੈਲੋ ਸਾਜਨਦੀਪ ਜੀ, ਲਾਈਨ ਤੇ ਡ੍ਰੌਪ ਕਰਤੀ ਇਹਨਾਂ ਦੀ
ਜੀ, ਆਉਂਦੀ ਹੈ ਨੇ
ਆਉਂਦੀ ਹੈ। ਅੱਛਾ ਮੈਨੂੰ ਇਹ ਦੱਸੋ, ਇਕਰਾ ਖਾਲਸ ਜੀ ਸਾਡੇ ਮੈਂਬਰ ਪਾਰਲੀਮੈਂਟ ਨੇ ਮਿਸਾਕਾ ਤੋਂ, ਉਹਨਾਂ ਨੇ ਹੁਣ ਤੱਕ ਜੇ ਸਭ ਤੋਂ ਵੱਧ ਅਹਿਮ ਕੰਮ ਕੀਤਾ ਤਾਂ ਇਸਲਾਮੋਫੋਬੀਆ ਦੇ ਉੱਤੇ ਉਹ ਲਾ ਬਣਾਇਆ, ਉਹਨਾਂ ਨੇ ਆਪਦਾ ਮੋਸ਼ਨ ਲੈ ਕੇ ਆਏ ਉਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਔਰ ਸਾਡੇ ਜੇਕਰ ਸਿੱਖ ਅਲਬਰਟਾ ਦੇ ਵਿੱਚ ਆਸ਼ਾ ਮੋਟਰ ਵਾਲੇ ਟਿਵਾਣਾ ਸਾਹਿਬ ਦਾ ਕਤਲ ਕਰ ਦਿੱਤਾ ਜਾਂਦਾ ਹੇਟ ਕ੍ਰਾਈਮ ਦੇ ਅੰਦਰ, ਔਰ ਜੇ ਸਾਡੇ ਬ੍ਰੈਂਟਨ ਦੇ ਵਿੱਚ ਸਿੱਖਾਂ ਦੇ ਖਿਲਾਫ ਗ੍ਰੈਫਿਟੀਜ ਕੀਤੀਆਂ ਜਾਂਦੀਆਂ ਨੇ, ਔਰ ਜੇਕਰ ਮੌਂਟਰੀਅਲ ਦੇ ਵਿੱਚ ਪੱਗਾਂ ਲਾਈਆਂ ਜਾਂਦੀਆਂ ਨੇ, ਔਰ ਜੇਕਰ ਹੋਰਾਂ ਥਾਵਾਂ ਦੇ ਉੱਤੇ ਨਸਲਬਾਦ ਕੀਤਾ ਜਾਂਦਾ, ਤਾਂ ਸਾਡੇ ਇਸ ਮਿਨਿਸਟਰ ਤੋਂ ਇੱਕ ਵੀ ਵਾਰ ਵੀ ਪਾਰਲੀਮੈਂਟ ਦੇ ਵਿੱਚ ਉਸਦੀ ਕ੍ਰਿਟੀਸਿਜ਼ਮ ਨਹੀਂ ਕੀਤੀ ਗਈ। ਔਰ ਇਕਰਾ ਖਾਲਸ ਜੀ ਇਸਲਾਮਾਫੋਬੀਆ ਦੇ ਉੱਤੇ ਕੰਮ ਕਰਦੇ ਨੇ, ਅਸੀਂ ਕੀ ਕਹੀਏ ਇਕਰਾ ਖਾਲਸ ਨੂੰ ਕਿ ਸਿਰਫ ਇੱਕ ਕਮਿਊਨਿਟੀ ਦੀ ਮੈਂਬਰ ਪਾਰਲੀਮੈਂਟ, ਨੋ, ਉਹ ਕਮਿਊਨਿਟੀਆਂ ਨੂੰ ਹੀ ਇਸੇ ਤਰ੍ਹਾਂ ਇਕੱਠੇ ਕਰਕੇ ਰੀਪ੍ਰਜੈਂਟ ਕਰਦੇ ਨੇ ਇਹ ਸਾਰੇ। ਸੋ ਇਹ ਸਾਡੀਆਂ ਹੀ ਕਮਿਊਨਿਟੀਆਂ ਦੇ ਸਾਡੀ ਚੁਣੇ ਹੋਏ ਨੁਮਾਇੰਦੇ ਨੇ। ਯੈਸ, ਹੀ ਇਜ਼ ਅ ਮਿਨਿਸਟਰ ਆਫ ਕੈਨੇਡਾ ਦੇ ਵਿੱਚ ਮਿਨਿਸਟਰ ਹੈ, ਪਰ ਕਮਿਊਨਿਟੀ ਨੂੰ ਵੀ ਜਿਨ੍ਹਾਂ ਨੇ ਸ਼ੁਰੂ 'ਚ ਉਹਨਾਂ ਨੂੰ ਸਪੋਰਟ ਕਰਕੇ ਇੱਥੇ ਤੱਕ ਭੇਜਿਆ ਹੁੰਦਾ, ਉਹਨਾਂ ਨੂੰ ਵੀ ਕੁਝ ਆਸ ਹੁੰਦੀ ਹੈ ਕਿ ਸਾਡਾ ਬੱਚਾ ਇੱਥੇ ਤੱਕ ਗਿਆ ਅਤੇ ਸਾਨੂੰ ਆਸ ਆ ਇਹਨਾਂ ਤੋਂ। ਔਰ ਤੁਸੀਂ ਸਰਚ ਕਰਕੇ ਦੇਖਿਓ ਪਾਰਲੀਮੈਂਟ ਦੇ ਵਿੱਚ ਕਿ ਇਸਲਾਮ ਸ਼ਬਦ ਇਕਰਾ ਖਾਲਸ ਨੇ ਪਾਰਲੀਮੈਂਟ ਦੇ ਵਿੱਚ ਕਿੰਨੀ ਵਾਰੀ ਯੂਜ਼ ਕੀਤਾ, ਔਰ ਨਵਦੀਪ ਬੈਂਸ ਨੇ ਸਿੱਖ ਸ਼ਬਦ ਪਾਰਲੀਮੈਂਟ ਦੇ ਵਿੱਚ 0 ਵਾਰ, ਮੈਂ ਦੱਸ ਦਿੰਦਾ, ਇਹ ਵੀ ਤੁਸੀਂ ਸਰਚ ਕਰਕੇ ਦੇਖ ਲਿਓ। ਹਾਂਜੀ, ਹੁਣ ਦੱਸੋ
ਜੀ। ਜੀ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ, ਲੇਕਿਨ ਉਹਦੇ ਉਹ ਐਡੀਆਂ ਵੱਡੀਆਂ ਕੰਪਲੇਨਾਂ ਨਹੀਂ ਗਈਆਂ ਕਿ ਜੀ ਟਿਕਟ ਨਹੀਂ ਕੱਢੀ ਹੈਗੀ ਕਿਸੇ ਮੁਲਕ ਹੋਰ।
ਸਾਨੂੰ ਕੰਪਲੇਂਟ ਹੈ ਇਹ, ਠੀਕ ਹੈ ਜੀ।
ਹਾਂਜੀ ਠੀਕ ਹੈ ਜੀ, ਤੁਹਾਨੂੰ ਤੇ ਕੰਪਲੇਂਟ ਹੋਣੀ ਹੈ ਕਿਉਂਕਿ
ਤੁਸੀਂ ਮੈਨੂੰ ਦੱਸ ਦਿਓ। ਚਲੋ ਤੁਸੀਂ ਛੱਡੋ ਉਸ ਨੂੰ, ਤੁਸੀਂ ਮੈਨੂੰ ਦੱਸ ਦਿਓ ਕਿ ਹੋਰ ਲੈਗੇਸੀ ਤੁਹਾਡੇ ਖਿਆਲ ਅਨੁਸਾਰ ਉਹਨਾਂ ਦੀ ਕਿਹੜੀ ਲੈਗੇਸੀ ਹੈ ਕਿ ਆਹ ਕੰਮ ਉਹਨਾਂ ਨੇ ਠਿੱਕ ਠੋਕ ਕੇ ਕੀਤਾ ਕੈਨੇਡਾ ਦੇ ਲਈ।
ਸਰ ਜੀ, ਇਹੋ ਲੈਗੇਸੀ ਹੈ ਕਿ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਕੰਮ ਕਰਦੇ ਪਏ ਨੇ, ਉਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਕੋਈ ਕੁਤਾਹੀ ਨਹੀਂ ਵਰਤੀ, ਤਾਂ ਹੀ ਹੋ ਗਏ ਨੇ। ਜੇ ਅੱਜ ਉਹ ਆਊਟ ਹੋਏ ਨੇ ਤੇ ਕੱਲ ਨੂੰ ਵੇਖ ਲੈਣਾ ਕੋਈ ਨਾ ਕੋਈ ਮਜ਼ਹਬੀ ਮਾਮਲਾ ਹੀ ਹੋਣਾ ਜਿਹੜਾ ਉਹਨਾਂ ਨੂੰ ਉਹਨਾਂ ਨੇ ਆਪਣਾ ਅਹੁਦਾ ਛੱਡਿਆ
ਜੀ। ਆਲਰਾਈਟ, ਥੈਂਕ ਯੂ,
ਥੈਂਕ ਯੂ ਜੀ,
ਤੇ ਚੱਲਦੇ ਆ ਜੀ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਜੀ, ਮੇਰੀ ਵਾਰੀ ਆ ਗਈ ਕਿ ਨਹੀਂ?
ਜੀ ਜੀ ਜੀ, ਤੁਸੀਂ ਆਉਣੇ ਰਹੋ।
ਹਾਂ, ਤੁਹਾਡਾ ਸ਼ੁਕਰੀਆ ਜੀ, ਤੁਸੀਂ ਬਹੁਤ ਸੋਹਣਾ ਮੁੱਦਾ, ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਸੁਣ ਰਿਹਾ। ਬਾਕੀ ਏਦਾਂ ਹੁੰਦੀ ਹੈ ਜੀ, ਜਿੱਦਾਂ ਆਪਾਂ ਜਿਹੜੇ ਟਾਈਮ ਤੇ ਨਵਦੀਪ ਜੀ ਆਏ ਆ, ਉਦੋਂ ਆਪਣੀ ਕਮਿਊਨਿਟੀ ਵਾਹਵਾ ਯੂਨਾਈਟਿਡ ਸੀ, ਤੇ ਯੰਗ ਬੱਚੇ ਉਸ ਸਾਲ ਚ ਇੰਨੇ ਪੜ੍ਹੇ ਲਿਖੇ ਹੈ ਨਹੀਂ ਸੀ ਅੱਗੇ, ਤੇ ਆਪਣੀ ਕਮਿਊਨਿਟੀ ਨੇ ਸਾਰੀ ਸਪੋਰਟ ਕੀਤੀ, ਜਿਹਦੀ ਵਜ੍ਹਾ ਨਾਲ ਇੱਥੇ ਤੱਕ ਪਹੁੰਚੇ ਆ। ਤੇ ਆ ਜਿਹੜੇ ਹੁਣ ਆਪਣੇ ਕਾਲਰ ਕਹਿ ਕੇ ਗਏ, ਇੱਕ ਵੀ ਚੀਜ਼ ਨਹੀਂ ਗਿਣਾ ਸਕੇ ਲੈ ਵੀ ਕਿਹੜੀ ਉਹਨਾਂ ਨੇ ਅਚੀਵਮੈਂਟ ਕੀਤੀ। ਉਹ ਤਾਂ ਮੈਂ ਤਾਂ ਸਿਰਫ ਇਹ ਕਹੂੰਗਾ, ਪਾਰਟੀ ਦੇ ਵਿੱਚ ਰਹਿ ਕੇ ਥੋੜੀਆਂ ਬਹੁਤੀਆਂ ਗੁੱਡ ਪਾਲਿਸੀਆਂ ਜਾਂ ਜਿਹੜੀ ਆ ਚੇਅਰ ਲੈ ਕੇ ਕੋਈ ਇੱਕ ਆਪਣਾ ਗਰੁੱਪ ਜਿਹਾ ਅੱਗੇ ਜਾਂ ਕੈਨੇਡਾ ਵਾਈਡ ਉਹਦੇ ਮੈਂਬਰ ਬਣਾ ਕੇ, ਜਦੋਂ ਪਾਰਟੀ ਬਿਲਕੁਲ ਡੁੱਬੀ ਹੋਈ ਸੀ, ਜਦੋਂ ਉਹਦੇ 52 MP ਵੀ ਨਹੀਂ ਸੀ, ਹੈਨਾ, ਤੇ ਉਹ ਕੀਤੇ ਉਹਦੀ ਵਜ੍ਹਾ ਨਾਲ ਆਪਣਾ ਨਾਂ ਨੂੰ ਬਣਾ ਗਏ ਆ। ਇਹਨਾਂ ਦੇ ਵਿੱਚ ਇਹਨਾਂ ਦੀ ਆਪਣੀ ਕੋਈ ਨਹੀਂ, ਬਾਕੀ ਤੁਸੀਂ ਬਹੁਤ ਗੱਲਾਂ ਗਿਣਾ ਗਏ ਹੋ। ਮੇਰਾ ਇੱਕ ਟਰੱਕ ਵੀਰ ਵੀ ਕਹਿ ਗਿਆ ਆ, ਮੈਂ ਵੀ ਮੌਂਟਰੀਅਲ 'ਚ ਟਰੱਕ ਚਲਾਉਂਦਾ ਆ, ਜਦਕਿ ਸਾਡੇ ਇੱਥੇ CNCP ਉੱਥੇ ਹਰ ਥਾਂ ਤੁਹਾਨੂੰ ਹੈਲਮਟ ਲੈਣ ਦੀ ਲੋੜ ਨਹੀਂ। ਉਹ ਕਹਿੰਦਾ ਜੀ ਤੁਸੀਂ ਇਹਨੂੰ ਰਿਲੀਜਨ ਨਾਲ ਜੋੜਤਾ, ਇਹ ਸੇਫਟੀ ਦਾ ਆ। ਸੇਫਟੀ ਜਦੋਂ CP 'ਚ ਨਹੀਂ ਸੇਫਟੀ ਦਾ ਉਹਦੇ ਕੋਈ ਡਰ, CN 'ਚ ਨਹੀਂ ਤਾਂ ਪੋਰਟ 'ਤੇ ਕਿਉਂ ਡਰ ਆ? ਸੋ ਇਹਨਾਂ ਨੇ ਕੁਛ ਨਹੀਂ ਕੀਤਾ। ਤੇ ਬਾਕੀ ਮੈਂ ਤੁਹਾਨੂੰ
ਹੈਮਿਲਟਨ ਪੋਰਟ ਦੇ ਵਿੱਚ ਅਲਾਓ ਹੋ ਗਈ ਹੈ, ਔਰ ਉਹ ਵੀ ਬੜੀ ਸਿੱਖ ਸੰਸਥਾਵਾਂ ਵੱਲੋਂ ਜਦੋਂ ਜਹਿਦ ਕੀਤੀ ਗਈ ਹੈ, ਔਰ ਹਜੇ ਤੱਕ ਪੂਰਾ ਡਿਟੇਲ ਉਸਦਾ ਆਉਣਾ ਬਾਕੀ ਹੈ। ਪਰ ਇਹ ਸਾਰੀਆਂ ਨੈਸ਼ਨਲ ਪੋਰਟਸ ਦੇ ਉੱਤੇ, ਚਾਹੇ ਬ੍ਰਿਟਿਸ਼ ਕੋਲੰਬੀਆ 'ਚ ਤੁਸੀਂ ਦੇਖੋ ਕਿ ਕਿੱਡੇ ਕਿੱਡੇ ਮੁਜ਼ਾਹਰੇ ਹੁੰਦੇ ਰਹੇ ਨੇ, ਕਿੰਨੀਆਂ ਟਰੱਕਾਂ ਦੀਆਂ ਉੱਥੇ ਹੜਤਾਲਾਂ ਹੁੰਦੀਆਂ ਰਹੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੀ ਪੋਰਟ ਵੱਡੀ ਪੋਰਟ ਆ, ਉੱਥੇ ਕੀ ਕੁਛ ਹੁੰਦਾ ਰਿਹਾ, ਜਿੰਨੀਆਂ ਫੈਡਰਲ ਫੈਡਰਲ ਦੀਆਂ ਪੋਰਟਸ ਨੇ ਉੱਥੇ ਉਹ 5 ਮਿੰਟ ਦੇ ਵਿੱਚ ਸਾਰਾ ਇਹ ਕੰਮ ਖਤਮ ਕਰ ਸਕਦੇ ਸੀਗੇ।
ਮੈਂ ਕਹਿੰਦਾ ਜੀ BC ਵਾਲੇ ਤਾਂ ਫਿਰ ਸਾਡੇ ਨਾਲ ਚੰਗੇ ਆ, ਉਹਨਾਂ ਨੇ ਕਮ ਸੇ ਕਮ ਉੱਥੇ ਯੂਨੀਅਨ ਬਣਾ ਕੇ ਰੇਟ ਤੋਂ ਉੱਪਰ ਕਰ ਲਏ। ਸਾਡੇ ਇੱਥੇ ਮੌਂਟਰੀਅਲ 'ਚ ਉਹ ਵੀ ਬੁਰਾ ਹਾਲ ਹੈ, ਨਾ ਰੇਟ ਮਿਲਦੇ ਆ, ਨਾ ਆ ਜਿਹੜੀ ਸਰਦਾਰਾਂ ਵੀਰਾਂ ਨੂੰ, ਹੁਣ ਜੇ ਮੈਂ ਪੱਗ ਨਹੀਂ ਪਹਿਨਦਾ ਇਹਦਾ ਮਤਲਬ ਇਹ ਥੋੜ੍ਹਾ ਜਿਹੜੀ ਜਾਇਜ਼ ਗੱਲ ਹੈ, ਮੈਂ ਉਹਦੇ 'ਤੇ ਗੱਲ ਨਹੀਂ ਕਰਨੀ। ਸੋ ਇਹ ਬੰਦ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਆ। ਬਾਕੀ ਮੈਂ ਤੁਹਾਨੂੰ ਸ਼ੋਰ ਕਹਿੰਦਾ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਘਪਲੇਬਾਜੀ ਨਿਕਲੂਗੀ। ਇਹਨਾਂ ਨੇ ਸਾਡੇ ਇੱਥੇ ਮੋਂਟਰੀਅਲ 'ਚ ਆਪਣੇ ਦਫ਼ਤਰ ਖੋਲ੍ਹੇ ਆ, ਉਹਦੇ ਵਿੱਚ ਜਿੱਦਾਂ ਅਮੂਮਨ ਹੁੰਦਾ ਹੀ ਆ ਸਾਜੋ ਸਮਾਨ ਤੇ ਉਹਦੀ ਉਹਦੀ ਡਾਇਰੈਕਟ ਕੋਈ ਤੁਹਾਨੂੰ ਪਰੂਫ ਨਹੀਂ ਲੱਭ ਸਕਦਾ। ਤੇ ਆ ਜਿਹੜਾ ਕੋਵਿਡ ਦੇ ਪੈਸੇ ਵੰਡੇ ਆ, ਜਿਹੜਾ ਅੱਗੇ ਵੀਰ ਕਹਿ ਹੀ ਗਏ ਆ ਇਨੋਵੇਸ਼ਨ ਮਿਨਿਸਟਰ ਹੁੰਦੇ ਹੋਏ, ਇਹਨਾਂ ਦੀਆਂ ਇਹ ਬਹੁਤ ਜ਼ਿਆਦਾ ਕੁਛ ਨਾ ਕੁਛ ਨਿਕਲੂਗਾ ਜੀ ਇਹਦੇ ਵਿੱਚੋਂ, ਮੈਂ ਸ਼ੋਰ ਕਹਿੰਦਾ ਜੀ।
ਥੈਂਕ ਯੂ। ਨੈਕਸਟ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ
ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੀ ਸਰ, ਮੈਂ ਜ਼ਾਹਿਦ ਅਰਜ਼ ਕਰ ਰਿਹਾ, ਜ਼ਾਹਿਦ ਬਸਰਾ ਮੇਰਾ ਨਾਮ। ਮੈਂ ਅੱਗੇ ਵੀ ਕਾਲ ਕਰਨਾ ਤੇ ਮੇਰੇ, ਮੈਂ ਤੁਹਾਨੂੰ ਦੱਸਾਂ ਨਵਦੀਪ ਸਾਹਿਬ ਮੇਰੇ ਫੇਵਰੇਟ ਜੇ। ਮੈਂ ਅੱਜ ਤੋਂ ਉਹਨਾਂ ਨੂੰ ਤਕਰੀਬਨ 12-13-14 ਸਾਲ ਪਹਿਲਾਂ ਮਿਲਿਆ ਸਾਂ। ਇੱਕ ਵਾਰ ਮੈਂ ਗਿਆ ਸਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਤੇ ਮੇਰੀ ਮੁਲਾਕਾਤ ਪਾਰਕਿੰਗ 'ਚ ਹੋਈ ਸੀ, ਤੇ ਜਿਹੜਾ ਉਹਨਾਂ ਦਾ ਸੁਭਾਅ ਸੀ, ਜਿਹੜੇ ਤਰੀਕੇ ਸਿਰ ਉਹਨਾਂ ਮੇਰੇ ਨਾਲ, ਮਤਲਬ ਕਿ ਦੇਖੋ ਐਜ਼ ਏ ਕੈਨੇਡੀਅਨ ਮੈਂ ਪਾਕਿਸਤਾਨੀ ਵੀ ਸਾਂ, ਮੁਸਲਮਾਨ ਵੀ ਸਨ। ਜੇ ਤੇ ਉਹ ਇਹ ਵੇਂਦੇ ਕਿ ਉਹ ਇਹ ਤੇ ਮੁਸਲਾ ਆ ਗਿਆ ਤੇ ਇਹਨੂੰ ਰਹਿਣ ਦੇਵੋ ਇੱਥੇ ਹੀ ਪਾਰਕਿੰਗ ਦੇ ਵਿੱਚ ਹੀ ਪਾਰਕ ਕਰੋ, ਨਹੀਂ। ਮੇਰੀ ਖਾਤਰ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਨਵਦੀਪ ਬੈਲ ਸਾਹਿਬ ਸਨ। ਮੇਰੀ ਖਾਤਰ ਉਹ, ਮੈਂ ਉਹਨਾਂ ਕੋਲੋਂ ਪੁੱਛਣ ਡਿਆ ਵਾ ਨਵਦੀਪ ਬੈਲ ਸਾਹਿਬ ਦਾ ਦਫ਼ਤਰ, ਉਹ ਮੇਰੇ ਨਾਲ ਉੱਤੇ ਗਏ ਨੇ। ਉੱਤੇ ਜਾ ਕੇ ਉਹਨਾਂ ਦਫ਼ਤਰ ਖੋਲ੍ਹ ਕੇ ਮੈਨੂੰ ਦੱਸਿਆ ਕਿ ਮੈਂ ਨਵਦੀਪ ਬੈਲ ਸਾਹਿਬ। ਮੇਰੀ ਜਿਹੜੀ ਸੀ ਉਹਨਾਂ ਸਾਰੀ ਪ੍ਰੋਬਲਮ ਸੁਣੀ, ਮੇਰੇ ਉਹਨਾਂ ਸਾਰੇ ਜਿਹੜੇ ਨੇ ਉਹ ਕਾਗਜ਼ ਲਏ, ਮੇਰਾ ਉਹਨਾਂ ਨੇ ਮਸਲਾ ਜਿਹੜਾ ਸੋਲਵ ਕੀਤਾ। ਦੇਖੋ ਆਪਣਾ ਉਹ ਆਉਂਦੇ ਨੇ ਕਿਸੇ ਵਾਸਤੇ ਦਾਲ ਮਾਂ ਜਿਹੜੇ ਨੇ ਉਹ ਬਾਦੀ ਹੁੰਦੇ ਨੇ ਤੇ ਕਿਸੇ ਵਾਸਤੇ ਹੁੰਦੇ ਨੇ ਮਤਲਬ ਰਾਸ। ਤੁਸੀਂ ਤੇ ਐਵੇਂ ਜਜ਼ਬਾਤੀ ਹੋ ਕੇ ਵੇਖੋ, ਇਹ ਹੀ ਤੁਹਾਡਾ ਬੜਾ ਮਾਣ ਹੈ ਜੇ ਤੁਸੀਂ ਸਮਝੋ ਨਾ। ਅੱਜ ਆਪਣਾ ਤੁਸੀਂ ਗੁੱਸਾ ਕੱਢਣ ਲੱਗ ਪਏ ਹੋ ਬਿਲਾ ਵਜ੍ਹਾ ਹੀ, ਕਿਉਂਕਿ ਤੁਹਾਡੇ ਉਹ ਮਤਲਬ ਕਿ ਤੁਸੀਂ ਮੁਕਾਬਲੇ ਤੇ ਲੜੇ ਸੋ। ਮੈਂ ਤੇ ਇਹ ਦੁਆ ਕਰਨਾ, ਅੱਲਾ ਕਰੇ ਉਹਨਾਂ ਦਾ ਨਾਂ ਕਿਸੇ ਵੀ ਬੁਰੀ ਜਗ੍ਹਾ ਦੇ ਉੱਤੇ ਨਾ ਆਏ। ਏਡੇ ਕੁ ਪਿਆਰੇ ਉਹ ਇਨਸਾਨ ਨੇ ਕਿ ਮੈਂ ਆਪਣੇ ਤਿੰਨਾਂ ਬੱਚਿਆਂ ਨੂੰ ਪਹਿਲੀ ਵਾਰ ਉਹਨਾਂ ਨੇ ਵੋਟ ਉਹਨਾਂ ਨੂੰ ਦਿੱਤਾ, ਉਹਨਾਂ ਨੇ ਆਪਣੀ ਵੋਟਿੰਗ ਉਹਨਾਂ ਦੇ ਉੱਤੇ, ਨਵਦੀਪ ਵੈਣ ਸਾਹਿਬ ਦੇ ਉੱਤੇ ਵੋਟਿੰਗ ਉਹਨਾਂ ਨੇ ਓਪਨਿੰਗ ਕੀਤੀ ਹੈ। ਤੇ ਮੈਂ ਤੇ ਇਹੀ ਦੁਆ ਕਰਾਂਗਾ ਜੀ, ਤੁਸੀਂ ਏਡੇ ਜਜ਼ਬਾਤੀ ਨਾ ਹੋਵੋ, ਮਜ਼ਹਬੀ ਜਜ਼ਬਾਤੀਆਂ ਜਿਹੜੀਆਂ ਨੇ ਉਹ ਤੁਸੀਂ ਨਾ ਲਿਆਵੋ ਉਹਨਾਂ ਦੇ ਵਿੱਚ। ਜੇ ਮੈਂ ਫਿਰ ਮਤਲਬ ਕਿ ਉਂਝ ਦੀ ਗੱਲ ਕਰ ਦੇਵਾਂ, ਮੇਰੇ ਵੀਰ ਹੋ ਤੁਸੀਂ, ਮੈਂ ਤੇ ਪੱਗ ਨੂੰ ਸਲਾਮ ਕਰਨਾ ਵਾ, ਪੱਗ ਨੂੰ ਮੈਂ ਬੜੀ ਇੱਜ਼ਤ ਦੇਣਾ ਵਾ, ਪੱਗ ਦਾ ਨਾਰਾ ਮਾਰਨਾ। ਜੇ ਤੇ ਕੋਈ ਵੱਡਾ ਮਾਰੋ, ਇਹ ਕਾਹਦੇ ਨਾਰੇ ਹੋਏ ਕਿ ਪੱਗ ਪਾ ਕੇ ਤੇ ਉਹਨੇ ਇੱਥੇ ਜਨਾਬ ਪੱਗ ਪਾ ਕੇ ਉਹ ਪਾਰਲੀਮੈਂਟ ਕੈਨੇਡੀਅਨ ਚ ਬੈਠੇ ਨੇ, ਇਹ ਥੋੜਾ ਸਾਡੇ ਵਾਸਤੇ ਫਖਰ ਹੈ, ਏਸ਼ੀਅਨ ਵਾਸਤੇ। ਠੀਕ ਹੈ ਜੀ,
ਥੈਂਕ ਯੂ ਤੁਹਾਡੀ ਕਾਲ ਦਾ ਧੰਨਵਾਦ। ਔਰ ਮੈਂ ਪਹਿਲਾਂ ਕਹਿ ਚੁੱਕਿਆ, ਮੈਂ ਕੋਈ ਜਜ਼ਬਾਤੀ ਨਹੀਂ ਹੁੰਦਾ, ਪਰ ਮੈਂ ਗੱਲ ਕਰ ਰਿਹਾ, ਫੈਕਟਸ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ, ਫੈਕਟਸ ਤੁਹਾਡੇ ਸਾਹਮਣੇ ਰੱਖ ਰਿਹਾ। ਮੈਂ ਜੇ ਤੁਸੀਂ ਉਹਨਾਂ ਨੂੰ ਮਿਲੇ ਪਾਰਲੀਮੈਂਟ ਦੇ ਵਿੱਚ, ਮੈਂ ਵੀ ਉਹਨਾਂ ਨੂੰ ਕਿਸੇ ਸਮੇਂ ਐਂਡੋਰਸ ਕੀਤਾ ਸੀਗਾ ਇਲੈਕਸ਼ਨ ਲੜਨ ਦੇ ਲਈ, ਉਹਨਾਂ ਦੀ ਸਪੋਰਟ ਕੀਤੀ ਸੀ। ਮੈਂਬਰ ਪਾਰਲੀਮੈਂਟ ਤੋਂ ਬਾਅਦ ਮੈਂ ਉਹਨਾਂ ਦੇ ਬਣ ਤੋਂ ਬਾਅਦ ਉਹਨਾਂ ਦੇ ਦਫ਼ਤਰ ਵੀ ਜਾਂਦਾ ਰਿਹਾ ਵਾਂ, ਉਹਨਾਂ ਨਾਲ ਬੈਠ ਕੇ ਚਾਹ ਵੀ ਪੀਂਦਾ ਰਿਹਾ ਵਾਂ, ਔਰ ਬਹੁਤ ਹੀ ਸਵਾਉ ਮਿੱਠੇ ਸਵਾਦ ਨੇ। ਔਰ ਇਹ ਉਹਨਾਂ ਦੀ ਲੈਗੇਸੀ ਇੱਕ ਜ਼ਰੂਰ ਰਹੇਗੀ, ਜਿਹੜੀ ਤੁਸੀਂ ਗੱਲ ਕੀਤੀ ਆ। ਹੁਣ ਉਹ ਚੇਂਜ ਹੋ ਗਏ ਸੀ, ਜੇ ਹੁਣ ਤੁਸੀਂ ਜਾਂਦੇ ਸ਼ਾਇਦ ਤੁਹਾਨੂੰ ਨਾ ਲੈ ਕੇ ਜਾਂਦੇ ਉਹ ਆਪਣੇ ਦਫ਼ਤਰ ਦੇ ਵਿੱਚ, ਚਾਹ ਨਾ ਪਾਉਂਦੇ। ਸਾਡੇ ਕੋਲ ਮੀਡੀਆਕਾਰ ਹੋਰ ਸਾਡੇ ਪੱਤਰਕਾਰ ਮਿੱਤਰ ਦੋਸਤ ਨੇ ਜਿਹੜੇ ਦੱਸਦੇ ਨੇ ਮੈਨੂੰ, ਕਹਿੰਦੇ ਵੀ ਤੂੰ, ਤੈਨੂੰ ਤਾਂ ਨਹੀਂ ਉਹਨਾਂ ਨੇ ਅਪੁਆਇੰਟਮੈਂਟ ਦੇਣੀ, ਮੀਟਿੰਗ ਸੈੱਟ ਕਰਨੀ, ਕਿ ਅਸੀਂ ਕਰ ਲੈਂਦੇ ਹਾਂ। ਜਦੋਂ ਉਹਨਾਂ ਨੇ ਪੁੱਛਿਆ ਕਿ ਅਸੀਂ ਮੀਟਿੰਗ ਭਾਈ ਤੁਹਾਡੇ ਨਾਲ ਕਰਨੀ ਚਾਹੁੰਦੇ, ਕਹਿੰਦੇ ਜੀ ਪਹਿਲਾਂ ਤੁਹਾਡੀ ਇਨਕੁਆਇਰੀ ਕਰਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਮੀਟਿੰਗ ਦਾ ਸਮਾਂ ਤੁਹਾਨੂੰ ਮਿਲਣਾ ਕਿ ਨਹੀਂ ਮਿਲਣਾ। ਉਸ ਤੋਂ ਬਾਅਦ ਆਫਿਸ ਨੇ ਨਾ ਉਹਨਾਂ ਦੀ ਇਨਕੁਆਇਰੀ ਕਰਾਈ ਤੇ ਨਾ ਮੀਟਿੰਗ ਦਿੱਤੀ। ਤੁਹਾਨੂੰ ਸਿਰਫ ਇੱਕ, ਤੁਹਾਡਾ ਮੁਬਾਰਕ, ਉਹਨਾਂ ਨੇ ਵਧੀਆ, ਮੇਰੇ ਨਾਲ ਵੀ ਬਹੁਤ ਵਧੀਆ ਵਰਤਦੇ ਰਹੇ ਨੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦਾ ਪੂਰਾ ਪਰਿਵਾਰ, ਆਰ ਪਰਿਵਾਰ ਸਾਰਾ ਵਧੀਆ ਵਰਤਦਾ ਰਿਹਾ, ਸਾਰਾ ਵਧੀਆ ਉਹਨਾਂ ਦਾ ਸੁਭਾਅ ਆ, ਉਹ ਗੱਲ ਵੱਖਰੀ ਹੈ। ਔਰ ਉਹੀ ਇਹਨਾਂ ਦੀ ਇੱਕ ਲੈਗੇਸੀ ਹੈ ਕਿ ਘੱਟ ਤੋਂ ਘੱਟ ਗੱਲ ਕਰਨੀ, ਜਿੰਨਾ ਬੋਲਣਾ ਮਿੱਠਾ ਬੋਲਣਾ, ਔਰ ਉਹ ਉਹਨਾਂ ਦੀ ਇੱਕ ਲੈਗੇਸੀ ਰਹੀ ਹੈ। ਤੇ ਹੁਣ ਮੈਂ ਹੋਰ ਨਹੀਂ ਲਵਾਂਗਾ, ਸਿਰਫ ਸਰਬਸਵਾਨਿਤ ਮੌਕਾ ਨੂੰ ਕਹਾਂਗਾ ਕਿ ਛੋਟੀਆਂ ਦੀਆਂ ਜਿਹੜੀਆਂ ਖਬਰਾਂ ਨੇ, ਜਿਹੜੀ ਇਸ ਸਮੇਂ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਕੀਤਾ, ਉਹ ਛੋਟੀਆਂ ਖਬਰਾਂ 4-5 ਮਿੰਟ ਦੇ ਵਿੱਚ ਸਾਡੇ ਨਾਲ ਭਾਰਤੀ ਸਾਂਝੀਆਂ ਕਰ ਦੇਣ, ਬਾਕੀ ਫਿਰ ਲਗਭਗ ਸਮਾਂ ਸਮਾਪਤੀ ਵਾਲਾ। ਸਵਾਨਿਤ, ਗੋ ਐਡ ਪਲੀਜ਼।
ਰੇਡੀਓ ਖਬਰਸਾਰ ਦੇ ਸਰੋਤਿਆਂ ਨੂੰ ਪਿਕਾਲ, ਤੁਸੀਂ ਅੱਜ ਦੀਆਂ ਖਾਸ ਖਬਰਾਂ ਸੁਣੋ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਤੇ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਇਹ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਹੱਲ ਲਈ 4 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ। ਇਸ ਕਮੇਟੀ ਵਿੱਚ ਕੁੱਲ 4 ਲੋਕ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਮਾਨ, ਡਾਕਟਰ ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਗੁਲਾਟੀ ਖੇਤੀ ਮਾਹਰ ਅਤੇ ਅਨਿਲ ਘਨਵੰਤ ਸ਼ਾਮਲ ਹਨ। ਇਹ ਕਮੇਟੀ ਆਪਣੀ ਰਿਪੋਰਟ ਸਿੱਧੇ ਸੁਪਰੀਮ ਕੋਰਟ ਨੂੰ ਸੌਂਪੇਗੀ। ਜਦੋਂ ਤੱਕ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਜਾਰੀ ਰਹੇਗੀ। ਕਿਸਾਨੀ ਮੁੱਦੇ ਨੂੰ ਲੈ ਕੇ ਚੀਫ਼ ਜਸਟਿਸ ਨੇ ਸਾਫ਼ ਕਿਹਾ ਸੀ ਕਿ ਲੋਕਾਂ ਦੀ ਜ਼ਿੰਦਗੀ ਅਤੇ ਜ਼ਮੀਨਾਂ ਦੀ ਰੱਖਿਆ ਕਰਨਾ ਸਾਡੇ ਨਾਲ ਜੁੜਿਆ ਮਾਮਲਾ ਹੈ, ਅਸੀਂ ਇਸ 'ਤੇ ਕਮੇਟੀ ਬਣਾਉਣ ਦੇ ਹੱਕ ਵਿੱਚ ਹਾਂ ਜੋ ਸਾਨੂੰ ਸਮੇਂ-ਸਮੇਂ 'ਤੇ ਸਾਰੀ ਜਾਣਕਾਰੀ ਮੁਹੱਈਆ ਕਰਵਾਉਂਦੀ ਰਹੇਗੀ। ਚੀਫ਼ ਜਸਟਿਸ ਬੋਬੜੇ ਨੇ ਅੱਗੇ ਕਿਹਾ, ਕਿਸਾਨੀ ਮੁੱਦੇ ਦਾ ਹੱਲ ਕੱਢਣ ਲਈ ਅਸੀਂ ਆਪਣੇ ਹਿਸਾਬ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕਿਸਾਨੀ ਮਸਲੇ ਦਾ ਹੱਲ ਕਰਨ ਲਈ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਸੀ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਉਸ ਨੂੰ ਸਮੱਸਿਆ ਦਾ ਹੱਲ ਕਰਨ ਲਈ ਕਾਨੂੰਨ ਨੂੰ ਮੁਤਲ ਕਰਨ ਦਾ ਵੀ ਅਧਿਕਾਰ ਹੈ। ਇਸ ਤੋਂ ਇਲਾਵਾ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਦਿੱਲੀ ਪੁਲਿਸ ਤੋਂ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਮੰਗੀ ਹੈ। ਸੁਪਰੀਮ ਕੋਰਟ ਵਿੱਚ ਹੁਣ ਇਹ ਮਾਮਲਾ ਸੋਮਵਾਰ ਨੂੰ ਸੁਣਿਆ ਜਾਵੇਗਾ। ਖੇਤੀ ਕਾਨੂੰਨਾਂ ਤੇ ਰੋਕ ਲਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਬੁਲਾਈ। ਸਿੰਘੂ ਸਰਹੱਦ ਤੇ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ ਅਜੇ ਤੱਕ ਸਾਨੂੰ ਅਦਾਲਤ ਦਾ ਕੋਈ ਫੈਸਲਾ ਲਿਖਤੀ ਰੂਪ ਵਿੱਚ ਨਹੀਂ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਕੱਲ੍ਹ ਰਾਤ ਅਸੀਂ ਕਾਫ਼ੀ ਮਹੱਤਵਪੂਰਨ ਪ੍ਰੈਸ ਨੋਟ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਸੁਪਰੀਮ ਕੋਰਟ ਕੋਈ ਕਮੇਟੀ ਬਣਾਉਂਦਾ ਹੈ ਤਾਂ ਸਾਨੂੰ ਇਹ ਮਨਜ਼ੂਰ ਨਹੀਂ ਹੈ। ਅੱਜ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਹੈ, ਜਿਸ ਨੂੰ ਅਸੀਂ ਨਹੀਂ ਮੰਨਦੇ ਹਾਂ। ਇਸ ਕਮੇਟੀ ਵਿੱਚ ਸਾਰੇ ਲੋਕ ਸਰਕਾਰ ਦੇ ਹੀ ਹਨ। ਦਰਸ਼ਨਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਭੁਪਿੰਦਰ ਸਿੰਘ ਮਾਨ, ਡਾਕਟਰ ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਗੁਲਾਟੀ ਅਤੇ ਅਨਿਲ ਘਨਵੱਤ ਸ਼ਾਮਲ ਨੇ। ਕਮੇਟੀ ਦੇ 4 ਮੈਂਬਰ ਕਾਨੂੰਨ ਦੇ ਹੱਕ ਵਿੱਚ ਲੇਖ ਲਿਖਦੇ ਰਹੇ ਨੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਸਾਡਾ ਇਹ ਅੰਦੋਲਨ ਖਤਮ ਨਹੀਂ ਹੋਵੇਗਾ, ਸਗੋਂ ਪੂਰੇ ਦੇਸ਼ ਵਿੱਚ ਇਸ ਅੰਦੋਲਨ ਨੂੰ ਲੈ ਕੇ ਜਾਵਾਂਗੇ। ਸੁਪਰੀਮ ਕੋਰਟ ਦੇ ਜ਼ਰੀਏ ਸਰਕਾਰ ਆਪਣੀ ਨੀਤੀ ਨੂੰ ਲਾਗੂ ਕਰਵਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ 26 ਜਨਵਰੀ ਨੂੰ ਵੀ ਪ੍ਰਦਰਸ਼ਨ ਸ਼ਾਂਤੀਪੂਰਨ ਹੋਵੇਗਾ, ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਹੀਂ ਹੋਵੇਗੀ। ਸੰਸਦ ਘੇਰਨ ਦੀਆਂ ਅਫਵਾਹਾਂ ਝੂਠੀਆਂ ਫੈਲਾਈਆਂ ਜਾ ਰਹੀਆਂ ਨੇ, ਹਿੰਸਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਹੜੀ ਵਾਲੇ ਦਿਨ ਤਿੰਨਾਂ ਕਾਨੂੰਨਾਂ ਨੂੰ ਸਾੜਿਆ ਜਾਵੇਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅੱਜ ਫੈਸਲਾ ਲਿਆ ਹੈ ਜਿਸ ਬਾਰੇ ਸਾਨੂੰ ਮੀਡੀਆ ਜ਼ਰੀਏ ਪਤਾ ਲੱਗਾ ਹੈ। ਉਹਨਾਂ ਕਿਹਾ ਕਿ ਕੋਰਟ ਨੇ ਕਮੇਟੀ ਬਣਾਈ ਹੈ, ਅਸੀਂ ਕਮੇਟੀ ਦੇ ਹੱਕ ਵਿੱਚ ਨਹੀਂ ਹਾਂ, ਮੈਂਬਰ ਭਾਵੇਂ ਕੋਈ ਵੀ ਹੋਵੇ। ਇਸ ਦਾ ਅਸੀਂ ਕੱਲ੍ਹ ਵੀ ਵਿਰੋਧ ਕਰ ਦਿੱਤਾ ਸੀ, ਅਸੀਂ ਅਜਿਹੀ ਕੋਈ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗੇ। ਕਮੇਟੀ ਦਾ ਮਤਲਬ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾਉਣਾ ਹੈ। ਅਸੀਂ ਕਿਸੇ ਕਮੇਟੀ ਦੀ ਮੰਗ ਨਹੀਂ ਕੀਤੀ ਸੀ, ਅਸੀਂ ਸਰਕਾਰ ਦੇ ਜਾਲ ਵਿੱਚ ਨਹੀਂ ਫਸਾਂਗੇ। ਇਸ ਦੇ ਨਾਲ ਹੀ ਅੱਜ ਦਾ ਸੰਖੇਪ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਧੰਨਵਾਦ।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ। 8:30 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ HK ਟਾਇਰ ਸੈਂਟਰ ਵੱਲੋਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਸੀ। HK ਟਾਇਰ ਸੈਂਟਰ ਤੁਸੀਂ ਵਿਜ਼ਿਟ ਕਰਨਾ ਜੀ, 6191 ਅਟਲਾਂਟਿਕ ਡਰਾਈਵ ਮਿਸਾ ਹੈਗਾ, 647-295-4400 ਇਹਨਾਂ ਦਾ ਨੰਬਰ ਹੈ ਜੀ। ਔਰ HK ਟਾਇਰ ਸੈਂਟਰ ਵੱਲੋਂ ਅਜੇ ਵੀ ਕਾਫੀ ਸਾਰੇ ਔਫਰ ਦਿੱਤੇ ਜਾ ਰਹੇ ਨੇ। ਟਰੱਕ ਟ੍ਰੇਲਰਾਂ ਦੇ ਤੁਸੀਂ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਪਾਉਣੇ ਨੇ, ਕਿਸੇ ਵੀ ਕੰਪਨੀ ਦੇ ਬ੍ਰੈਂਡ ਨਿਊ ਯੂਜ਼ਡ ਟਾਇਰ ਪਾਉਣੇ ਨੇ, ਬਹੁਤ ਸਾਰਾ ਡਿਸਕਾਊਂਟ ਔਫਰ ਦਿੱਤਾ ਜਾਂਦਾ ਜੀ। ਸੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ HK ਟਾਇਰ ਸੈਂਟਰ ਤੋਂ, ਬੂਟਾ ਚਾਹਲ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। 647-295-4400 ਇਹਨਾਂ ਦਾ ਨੰਬਰ ਹੈ ਜੀ। ਔਰ ਲੰਡਨ ਲੋਕੇਸ਼ਨ ਦੇ ਨੇੜੇ ਹੋ ਤਾਂ 647-401-8230 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 6191 ਅਟਲਾਂਟਿਕ ਡਰਾਈਵ ਮਿਸ ਹੈਗਾ ਇਹਨਾਂ ਦਾ ਨੰਬਰ ਹੈ ਜੀ। jagaujla.com ਇਹਨਾਂ ਦੀ ਵੈਬਸਾਈਟ ਹੈ। ਤੁਸੀਂ ਕੋਈ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਵੇਚਣਾ ਚਾਹੁੰਦੇ ਹੋ, ਜੈਗ ਔਜਲਾ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ। jagaujla.com ਇਹਨਾਂ ਦੀ ਵੈਬਸਾਈਟ ਆ, ਇੱਥੇ ਜਾ ਕੇ ਵੀ ਤੁਸੀਂ ਜਿਹੜੀਆਂ ਨਵੀਂ ਲਿਸਟਿੰਗਸ ਨੇ ਉਹ ਵੀ ਚੈੱਕ ਕਰ ਸਕਦੇ ਹੋ। ਔਰ ਸਾਡਾ ਪੰਜਾਬੀ ਦਾ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ, ਉਸ 'ਤੇ ਵੀ ਜਿਹੜੀਆਂ ਇਹਨਾਂ ਨੇ ਲੇਟੈਸਟ ਲਿਸਟਿੰਗਸ ਹੁੰਦੀਆਂ ਨੇ ਉਹ ਵੀ ਉੱਥੇ ਅਪਡੇਟ ਕੀਤੀਆਂ ਜਾਂਦੀਆਂ ਨੇ, ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। 416-371-7777 ਜੈਗ ਔਜਲਾ ਜੀ ਦਾ ਨੰਬਰ ਆ, 416-371-7777 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਔਰ ਏਸ਼ੀਅਨ ਫੂਡ ਸੈਂਟਰ ਗਰੋਸਰੀ ਦੇ ਲਈ, ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜਲੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰਨਾ ਜੀ, ਔਨਲਾਈਨ ਗਰੋਸਰੀ ਕਰਨਾ ਚਾਹੁੰਦੇ ਹੋ ਤਾਂ asianfoodcenter.com ਵੈਬਸਾਈਟ ਹੈ। ਵੈਬਸਾਈਟ 'ਤੇ ਜਾ ਕੇ ਤੁਸੀਂ ਹੋਮ ਡਿਲੀਵਰੀ ਔਰ ਪਿਕਅਪ ਦੀ ਆਪਸ਼ਨ ਵੀ ਸਿਲੈਕਟ ਕਰ ਸਕਦੇ ਹੋ। ਵੀਲ ਕਿੰਗ ਟਰਾਂਸ ਹਾਲ ਇੰਕ ਵਾਲਿਆਂ ਨੂੰ ਤੁਰੰਤ ਡਰਾਈਵਰ ਅਤੇ ਓਨਰ ਓਪਰੇਟਰ ਦੀ ਜ਼ਰੂਰਤ ਹੈ। 416-278-7181 ਨੰਬਰ, ਇਸ ਨੰਬਰ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣੇ ਘਰਾਂ ਦੀ ਸਿਕਿਉਰਿਟੀ ਦੇ ਲਈ, ਕਮਰਸ਼ੀਅਲ ਬਿਲਡਿੰਗ ਦੀ ਸਿਕਿਉਰਿਟੀ ਦੇ ਲਈ, ਰੈਜ਼ੀਡੈਂਸ਼ੀਅਲ ਬਿਲਡਿੰਗ ਦੀ ਸਿਕਿਉਰਿਟੀ ਦੇ ਲਈ ਟੈਕਸ ਬਰੇਟ 905-621-4100, ਬੜੇ ਲੰਮੇ ਸਮੇਂ ਤੋਂ ਪ੍ਰੋਫੈਸ਼ਨਲ ਭਰੋਸੇਮੰਦ ਰਿਲਾਇਬਲ ਸੇਵਾਵਾਂ ਦਿੰਦੇ ਆ ਰਹੇ ਨੇ ਜੀ ਟੈਕਸ ਬਰੇਟ ਵਾਲੇ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਲੈਣੀ। ਟੈਕਸ ਬਰੇਟ 905-621-4100। ਇਸ ਤੋਂ ਇਲਾਵਾ ਤੁਹਾਨੂੰ ਕੋਈ ਟੀ ਵੀ ਚਾਹੀਦਾ ਹੈ, ਹੋਮ ਆਫਿਸ ਪ੍ਰੋਡਕਟ ਚਾਹੀਦੇ ਨੇ, ਸਪੀਕਰ ਚਾਹੀਦੇ ਨੇ, ਤੁਸੀਂ ਟੀ ਵੀ ਮਾਊਂਟ ਕਰਾਉਣੇ ਨੇ, ਹੋਮ ਥੀਏਟਰ ਇੰਸਟਾਲ ਕਰਾਉਣੇ ਨੇ, ਨੈਟਵਰਕਿੰਗ ਦਾ ਕੋਈ ਕੰਮ ਕਰਾਉਣਾ, ਤਾਂ ਵੀ ਬਹੁਤ ਵਧੀਆ ਕੰਮ ਕਰਕੇ ਦਿੰਦੇ ਨੇ ਟੈਕਸ ਪੀਰੀਅਡ ਵਾਲੇ। 905-621-4100 ਇਹਨਾਂ ਦਾ ਨੰਬਰ, ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਟਰੱਕਾਂ ਦੀ ਰਿਪੇਅਰ ਕਰਾਉਣੀ ਆ ਤਾਂ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਫਰੰਟ ਐਂਡ ਦੇ ਐਕਸਪਰਟ ਨੇ, ਬਹੁਤ ਵਧੀਆ ਕੰਮ ਕਰਕੇ ਦਿੰਦੇ ਨੇ। 905-790-1291 ਇਹਨਾਂ ਦਾ ਨੰਬਰ, 905-790-1291 ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, 3 ਐਲਫਰਡ ਕਿਊਨ ਬੁਲਵਾਰਡ, ਸਟੀਲ ਅਤੇ ਐਡਵਾਂਸ ਦਾ ਮੇਜਰ ਇੰਟਰਸੈਕਸ਼ਨ, ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਜੀ ਭਾਅ ਜੀ, ਆਪਣੇ ਪਾਸ 1.5 ਮਿੰਟ ਹੀ ਹੈ।
ਜੀ ਹਾਂ, ਥੈਂਕ ਯੂ ਸੋ ਮਚ ਸੰਦੀਪ ਜੀ, ਔਰ ਇੱਕ ਵਾਰੀ ਫਿਰ ਦੱਸੀ ਕਿ WTR ਸੰਸਾਰੀ ਤੋਂ ਸਟੂਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਇਸ ਸਮੇਂ ਜਿਹੜੀ ਵਰਚੁਅਲ ਮੀਟਿੰਗ ਚੱਲ ਰਹੀ ਹੈ ਉਸ ਦਾ ਸਿੱਧਾ ਪ੍ਰਸਾਰਣ ਵੀ ਵੱਖ ਵੱਖ ਟੀ ਵੀ ਪ੍ਰੋਗਰਾਮ ਕਰ ਰਹੇ ਨੇ ਕਿ ਜਿਹੜੀ ਕੈਬਨਿਟ ਸ਼ਫਲ ਆ ਜਿਹੜੀ ਹੋ ਰਹੀ ਹੈ। ਸੋ ਜਿਹੜੀਆਂ ਵੱਡੀਆਂ ਪੋਸਟਾਂ ਨੇ ਉਹਨਾਂ ਦੇ ਬਾਰੇ ਤਾਂ ਆਪਾਂ ਪਹਿਲਾਂ ਤੁਹਾਡੇ ਨਾਲ ਦੱਸ ਚੁੱਕੇ ਹਾਂ ਕਿ ਕਿਹੜੀ ਕਿਹੜੀਆਂ ਕੈਬਨਿਟਸ ਨੇ ਜਿਹੜੀਆਂ ਉਹ ਮਿਨਿਸਟਰੀਜ਼ ਨੇ ਸ਼ਫਲ ਹੋ ਰਹੀਆਂ ਨੇ। ਨਾਲ ਦੀ ਨਾਲ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਕਮਲ ਖਹਿਰਾ ਵੱਲੋਂ ਬ੍ਰੈਂਪਟਨ ਤੋਂ ਛੱਡੀ ਗਈ ਹੈ ਆਪਣੇ ਪਾਰਲੀਮੈਂਟ ਦੀ ਅਸਿਸਟੈਂਟ ਸੈਕਟਰੀ ਦੀ ਜੋਬ, ਅਤੇ ਉਸ ਤੋਂ ਕੀ ਬ੍ਰੈਂਪਟਨ ਦੇ ਕਿਸੇ ਹੋਰ ਮੈਂਬਰ ਪਾਰਲੀਮੈਂਟ ਦੇ ਹਿੱਸੇ ਆਵੇਗੀ, ਕੀ ਰੂਬੀ ਸਹੋਤਾ ਦੇ ਹਿੱਸੇ ਕੁਛ ਆਵੇਗਾ, ਕੀ ਰਮੇਸ਼ਵਰ ਸੰਘਾ ਦੇ ਹਿੱਸੇ ਕੁਛ ਆਵੇਗਾ। ਸੋ ਇਹ ਸਾਰਾ ਕੁਛ ਦੇਖਣ ਵਾਲਾ ਹੋਵੇਗਾ। ਔਰ ਬਾਕੀ ਜਿਹੜੀਆਂ ਨੇ ਡਿਵੈਲਪਿੰਗ ਸਟੋਰੀ ਆ, ਵੱਖ ਵੱਖ ਪ੍ਰੋਗਰਾਮ ਤੁਹਾਨੂੰ ਇਸ ਸਟੋਰੀ ਦੇ ਨਾਲ ਜੋੜੀ ਰੱਖਣਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਕਿਤੇ ਤੁਹਾਨੂੰ ਲੱਗਿਆ ਹੋਵੇ ਕਿ ਕਿਤੇ ਮੈਂ ਥੋੜ੍ਹਾ ਤਲਖੀ ਦੇ ਵਿੱਚ ਆ ਜਾਂ ਫਿਰ ਕੁਛ ਭਾਵਕ ਹੋ ਗਿਆ, ਨਹੀਂ, ਹਾਂ, ਸਾਡੇ ਜਿਵੇਂ ਕਾਲਰ ਜਿਸ ਕਿ ਜਿਸ ਦਾ ਆਪਣਾ ਕਿਸੇ ਦਾ ਕੰਮ ਹੋ ਗਿਆ ਉਹਨੂੰ ਉਹ ਚੰਗਾ ਲੱਗਦਾ, ਪਰ ਐਜ਼ ਏ ਨੇਸ਼ਨ, ਐਜ਼ ਏ ਕੌਮ ਜੇ ਉਹ ਦੇਖਦੇ ਨੇ ਤਾਂ ਉਹ ਸ਼ਾਇਦ ਉਹਨੂੰ ਵੱਖਰੀ ਨਿਗਾਹ ਦੇ ਨਾਲ ਦੇਖਦੇ ਨੇ। ਅਸੀਂ ਅਕਸਰ ਸਾਡੀ ਇਹ ਕਮਜ਼ੋਰੀ ਰਹੀ ਹੈ ਕਿ ਜੇਕਰ ਕਿਸੇ MP ਨੇ ਸਾਡਾ ਕੋਈ ਕੰਮ ਕਰ ਦਿੱਤਾ ਤੇ ਅਸੀਂ ਉਹਦੇ ਭਗਤ ਜ਼ਰੂਰ ਬਣ ਜਾਂਦੇ ਹਾਂ ਤੇ ਅਸੀਂ ਉਸਦੇ ਮਗਰ ਜ਼ਰੂਰ ਲੱਗ ਜਾਂਦੇ ਹਾਂ, ਪਰ ਉਹਨੇ ਨੇਸ਼ਨ ਦੇ ਲਈ ਕੀ ਕੀਤਾ ਉਸ ਦੇ ਤੌਰ ਦੇ ਉੱਤੇ ਅਸੀਂ ਸੋਚਣ ਤੋਂ ਅਸਮਰਥ ਹੋ ਜਾਂਦੇ ਹਾਂ। ਜਦੋਂ ਕੋਈ ਉਹ ਸਾਡਾ ਕੰਮ ਕੋਈ ਕਰ ਦੇਵੇ ਤੇ ਸਾਡੇ ਨਾਲ ਹੱਥ ਮਿਲਾ ਲਵੇ, ਸਾਨੂੰ ਚਾਹ ਮਿਲਾ ਦੇਵੇ, ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ। ਮੇਰਾ ਨੰਬਰ 416-970-5005, ਜ਼ਰੂਰ ਤੁਸੀਂ ਕਮੈਂਟ ਮੈਨੂੰ ਭੇਜ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ। ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
कोविड-19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
हमारा लोकल स्पॉट ये तब था जब हमें इसकी सबसे ज्यादा जरूरत थी, एक सही उपहार उनके पास था। आपका पसंदीदा खाना उन्होंने आप तक पहुंचाया, अब उन्हें हमारी जरूरत है और हमारी बारी है उनका साथ देने की। लोकल खरीदारी करके और सुरक्षित खरीदारी के साथ इनसे कर्बसाइड पिकअप, टेकआउट और डिलीवरी के साथ लोकल के लिए अपना प्यार दिखाएं, सुरक्षित रूप से खरीदारी करें
Ontario, yours to rediscover.
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 6475604442
6475604442 ਹੈੱਡ ਆਫਿਸ ਇਨ ਮਿਸੀ।